ਕੀ ਛੰਦ ਸੁਣ ਪ੍ਰਿਥੀਏ ਧੀਰਜ ਦੇਈ ਬਹੁ ਬਿਦ ਸਮਝਾਏ ਬਚੇ ਪ੍ਰਾਨ ਕਿਸ ਪੁੱਤਰ ਕੇ ਬਹੁ ਕਰੇ ਉਪਾਈ ਦਾਨ ਦੀਨ ਅਨਗਿਣਤ ਹੀ ਮਮ ਬਚ ਨਿਫਲਾਈ ਤੋ ਸੁਣੋ ਮਮ ਬਾਕ ਤੋ ਤੈ ਚੈਤੇ ਹਾਨਾ ਸੋ ਕਾਰਜ ਮੈਂ ਕਰੂੰਗੋ ਬਚ ਹੈ ਨੈ ਪ੍ਰਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਪਤਿਤ ਪਾਵਨ ਭਗਤ ਵਚਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦੇਵ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ, ਸੰਧਿਆ ਸਮੇਂ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪ ਜੀ ਨਿਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ, ਗੁਰੂ ਘਰ ਦੇ ਪਵਿੱਤਰ ਪਾਵਨ ਲੜੀਵਾਰ ਕਥਾ ਬੜੇ ਪਿਆਰ ਸਤਿਕਾਰ ਸ਼ਰਧਾ ਨਾਲ ਸਰਵਣ ਕਰ ਰਹੇ ਹੋ। ਦੀਨਾ ਬੰਧੂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਦੇਹ ਅਰੋਗਤਾਈ ਹੋਈ ਹੈ। ਗੁਰੂ ਘਰ ਵਿਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਹਨ, ਬੜੇ ਉਤਸਵ ਮਨਾਏ ਗਏ ਨੇ। ਬਹੁਤ ਸਾਰੀਆਂ ਸਿੱਖ ਸੰਗਤਾਂ ਸਤਿਗੁਰਾਂ ਨੂੰ ਵਧਾਈ ਦੇਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹਾਰਾਜ ਜੀ ਦੇ ਮਹਿਲਾਂ ਚ ਪਹੁੰਚ ਰਹੇ ਹਨ। ਸੈਂਕੜੇ ਸਿੱਖ ਦੂਰੋਂ ਦਰੇਡਿਓਂ ਗੁਰੂ ਚਰਨਾਂ ਵਿਚ ਆ ਕੇ ਨਮਸਕਾਰਾਂ ਕਰ ਰਹੇ ਨੇ। ਅਨੇਕ ਪ੍ਰਕਾਰ ਦੀਆਂ ਸੁੰਦਰ ਦੁਰਲਭ ਵਸਤੂਆਂ ਭੇਟਾਵਾਂ ਗੁਰੂ ਚਰਨਾਂ ਚ ਭੇਟ ਕਰਦੇ ਨੇ। ਸਤਿਗੁਰੂ ਜੀ ਆਏ ਹੋਏ ਸਾਰੇ ਸਿੱਖਾਂ ਨੂੰ ਉਪਦੇਸ਼ ਦਿੰਦੇ, ਭਾਈ ਨਾਮ ਜਪੋ, ਹਉਮੈ ਤੇ ਹੰਕਾਰ ਦਾ ਤਿਆਗ ਕਰਕੇ ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮਿੱਠਾ ਕਰਕੇ ਮੰਨਣ ਦਾ ਸੁਭਾਅ ਬਣਾਓ। ਔਰ ਇਹ ਸਮਝੋ ਕਿ ਜੋ ਪਰਮੇਸ਼ਰ ਕਰ ਰਿਹਾ ਉਹ ਭਲਾ ਕਰ ਰਿਹਾ, ਜੋ ਕੁਝ ਵੀ ਵਰਤ ਰਿਹਾ ਹੋ ਰਿਹਾ ਪਰਮੇਸ਼ਰ ਦਾ ਕੀਤਾ ਹੋ ਰਿਹਾ। ਕਿਸੇ ਵੀ ਬੰਦੇ ਵਿਚ ਵਿਅਕਤੀ ਵਿਚ ਦੋਸ਼ ਨਹੀਂ ਆਰੋਪਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰਾਂ ਨੂੰ ਤਿਆਗਣਾ। ਇਹ ਉਪਦੇਸ਼ ਆਈ ਹੋਈ ਸਾਰੀ ਸੰਗਤ ਨੂੰ ਸਤਿਗੁਰਾਂ ਨੇ ਦਿੱਤਾ ਹੈ। ਇਧਰ ਬੀਬੀ ਕਰਮੋ ਬਾਬੇ ਪ੍ਰਿਥੀ ਚੰਦ ਦੀ ਘਰਵਾਲੀ ਬੜੀ ਦੁਖੀ ਹੈ, ਇਤਨੀ ਦੁਖੀ ਤੇ ਪਰੇਸ਼ਾਨ ਹੈ ਵੀ ਨਾ ਰਾਤ ਨੂੰ ਨੀਂਦ ਆਉਂਦੀ ਹੈ ਨਾ ਦਿਨੇ। ਇੱਕੋ ਫਿਕਰ ਇਹਦੇ ਅੰਦਰ ਅੰਦਰ ਇਹਨੂੰ ਚੁਭ ਰਿਹਾ, ਸਾੜ ਰਿਹਾ, ਜਲਾ ਰਿਹਾ ਕਿ ਹਰਗੋਬਿੰਦ ਜੀ ਬਿਲਕੁਲ ਠੀਕ ਹੋ ਗਏ ਨੇ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਹੀ ਸਾਡੇ ਵਾਸਤੇ ਰਸਤੇ ਚ ਰੁਕਾਵਟ ਨੇ, ਕਿਉਂਕਿ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰਤਾ ਗੱਦੀ ਉਨ੍ਹਾਂ ਨੂੰ ਪ੍ਰਾਪਤ ਹੋ ਜਾਣੀ, ਉਹ ਗੁਰਤਾ ਗੱਦੀ ਤੇ ਬੈਠਣਗੇ ਤੇ ਸਾਡੀ ਵੰਸ਼ ਸਾਡੇ ਪੁੱਤਰ ਪੋਤਰੇ ਜਿਵੇਂ ਅਸੀਂ ਖਾਲੀ ਰਹਿ ਗਏ ਉਹ ਵੀ ਖਾਲੀ ਰਹਿ ਜਾਣਗੇ। ਇਦਾਂ ਦੇ ਕਈ ਪ੍ਰਕਾਰ ਦੇ ਖਿਆਲ ਕਰਮੋਂ ਦੇ ਮਨ ਚ ਆ ਰਹੇ ਨੇ, ਹਿਰਦੇ ਚ ਆ ਰਹੇ ਨੇ, ਪਰ ਸਤਿਗੁਰੂ ਕਿਰਪਾਲੂ ਧੰਨ ਗੁਰੂ ਅਰਜਨ ਸਾਹਿਬ ਜੀ ਜੋ ਬਿਲਕੁਲ ਨਿਰਵੈਰ ਬਿਰਤੀ ਰੱਖਦੇ ਨੇ, ਕਰਮੋਂ ਆਪਣੇ ਹਿਰਦੇ ਚ ਵੈਰ ਚਿਤਵ ਰਹੀ ਹੈ। ਇੰਨੇ ਨੂੰ ਬਾਬਾ ਪ੍ਰਿਥੀ ਚੰਦ ਜੀ ਕਰਮੋਂ ਕੋਲ ਆ ਗਏ, ਕਰਮੋਂ ਨੂੰ ਆ ਕੇ ਕਹਿਣ ਲੱਗੇ, ਕਰਮੋਂ ਵੇਖ ਮੇਰੀ ਕਿੰਨੀ ਵਡਿਆਈ, ਸੈਂਕੜੇ ਸਿੱਖ ਆ ਕੇ ਮੇਰੇ ਚਰਨਾਂ ਚ ਮੱਥਾ ਟੇਕਦੇ ਨੇ। ਇੱਥੋਂ ਤੱਕ ਕਿ ਗੁਰੂ ਅਰਜਨ ਦੇਵ ਸਾਹਿਬ ਵੀ ਮੈਨੂੰ ਮੱਥਾ ਟੇਕਦੇ ਨੇ, ਮੇਰੇ ਕੋਲੋਂ ਡਰਦੇ ਨੇ, ਭੈ ਭੀਤ ਹੁੰਦੇ ਨੇ। اور جڑے سکھ مینو پوجن والے نے وہ کدے گرو ارجن صاحب کول نہیں جان گے. میرے سکھ آ کے مینو ٹٹاواں پیٹ کردے تے نالے کہندے نے کہ بابا جی تسی ساڈی رکھیا کیتی, ہم کے تھاں تے سانو بچایا, میریاں کراماتاں میریاں عظمتاں پرگٹ ہو رہی نے کرمو, ویکھ میری کتنی وڈی وڈیائی ہو رہی ہے. کرمو جو پہلے ہی اگ دا پمبوڑا ہوئی بیٹھی سی, پرتھیے دے منہ جدوں دی اپنی وڈیائی انہیں اپنے مکھوں سنائی تے سنی, کرمو کہندی میں جاندی ہاں تہاڈی وڈی وڈیائی نوں کہ تہاڈا ایک بھی بچن سچ نہیں ہویا. کاہدی کرامات ہے تہاڈے کول, عظمت کاہدی ہے؟ پہلا بچن تسی کیتا سی کہ گرو ارجن صاحب دے گھر پتر نہیں ہوئے گا, وہ بھی ہویا. دوجا تسی آکھیا سی بھی انہاں دی موت ہو جائے گی, نہیں ہوئی. تیجا تسی بچن یہ بھی کیتا سی بھی انہاں نوں چیچک دا روگ لگ جانا ہے, سیتلا نکل آنی, وہ دے نال موت ہو جائے گی, وہ بھی نہیں ہو سکیا. دائی بھیجی وہ آپ مر گئی, پر شری ہرگوبند صاحب دا کچھ نہیں بگڑیا. سپیرا بھیجیا سپ مر گیا, پر شری ہرگوبند صاحب جی دا وال ونگا نہیں ہویا. جنے بھی ہن تک اسیں تسی رل کے ادم کیتے نے سارے نرارتھ گئے نے. ایک بڑا بڑا سل میری چھاتی وچ بجا ہویا, اے تا تہاڈے کولو کھیڑ نہیں ہویا ہالے تک, اور تہاڈی وڈیائی کدی ہے؟ تسی سکھاں دے کی کام سوار دے ہو گے جے میرا اے کام ہالے تک سدھ نہیں ہو سکیا. مینو اے بڑی چنتا کھاندی جا رہی ہے کہ جویں اسیں خالی رہ گئے, ساڈے بچے بھی خالی رہ جان گے, انہاں دے گھر منگتے بن کے انہاں کولوں منگتے رہن گے, تسی اس گل دا فکر کیوں نہیں کردے, اس گل دی چنتا کیوں نہیں کردے؟ کرمو بابے پرتھی چند نو اس طرح دکھی ہو کے کہہ رہی ہے, اور پرتھیا اگوں کرمو نو حوصلہ دین واسطے جواب دے رہا ہے. آؤ من برتیاں اکاگر کر کے گرو گھر دی پاون کتھا سرون کریے, ایکاگر چت ہون واسطے آکھیے جی ستنام
شری واہگرو صاحب جیو,
ستنام شری
پادڑی چھند اپن بڈائی بادی کم آپ سنا میں, اس تے سگری کل دکھ سو چیت نہ آوے.
کرمو بڑی دکھی ہوئی کہہ رہی ہے بابے پرتھی چند نو کہ پتی دیو جی تسی اپنی وڈیائی آپ ہی اپنے مکھوں سنا رہے ہو, کہ کدی تہاڈی وڈی وڈیائی جو تسی اپنے منہ تو کر کے سنا رہے ہو, یہ تہاڈی وڈیائی سب ویرتھ ہے, یہ کسے کام دی نہیں, کیونکہ تسی او گل دی وچار نہیں کردے جس کام کر کے تہاڈی کل نے دکھنا ہے, تہاڈی آن والی انس بھی جڑی ہے او دکھی ہوے گی, اس پاسے تہاڈا دھیان نہیں ہے, او تہاڈے چت وچ نہیں آوندا.
جس کی چنتا رات دن بس ہے اور میرے تونی سم چھاتی تو رپکاتی ہیرے,
ایدی چنتا رات دن میرے ہردے چ لگی ہوئی ہے, جویں کوئی تونی تخدی ہے نا, سہجے سہجے تخدی ہے تونی, ایدا میری چھاتی وچ تخ تخی لگی ہوئی ہے کہ ساڈا دشمن او دن پرتی دن ود رہا ہے, جڑا ساڈا ویری ہے دشمن ہے, ساڈی گرتا گدی دے رستے وچ بڑی بڑی رکاوٹ ہے, او دن پرتی دن ود رہا ہے. پتی دیو جی تسی او دے ول کیوں نہیں ویکھ دے, اونوں ختم کرن دا کوئی طریقہ کوئی اپا کیوں نہیں چت بدے؟
سن پرتھیے تیرج دئی بو بید سمجھائے,
سن کے بابا پرتھی چند نے کرمو نو تیرگ دتا, تیرگ دیندے ہوئے بابا پرتھی چند جی بولے, کرمو نو سمجھاؤندیاں کرمو نو سمت مت دیندیاں, جہو جی مت پرتھیے کول سی اوہو جی مت دینی سی نا کرمو نو, جہو جی کسے کول مت ہووے اوہی مت او اگے کسے نو دے سکدا ہے. پرتھیا سمجھا کے مت دے کے اپنی گھر والی نو تیرج دیندیاں سمجھاؤندا ہے,
بچے پران تس پتر کے بو کرے اپائے.
کرمو میریاں گلاں تاں نشفل نہیں سی جانیاں, جڑے بچن میں کیتے سی او تاں سچ ہونے سن, ਪਰ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਗੰਗਾ ਜੀ ਨੇ ਬੜੇ ਉਦਮ ਕੀਤੇ ਨੇ, ਬੜੇ ਉਪਾਅ ਕੀਤੇ ਨੇ, ਜਿਸ ਕਰਕੇ ਉਨ੍ਹਾਂ ਦਾ ਪੁੱਤਰ ਜੀਵਤ ਰਹਿ ਗਿਆ, ਨਹੀਂ ਤਾਂ ਮੇਰੀਆਂ ਕਈਆਂ ਗੱਲਾਂ ਸੱਚ ਹੋਣੀਆਂ ਸਨ। ਜੋ ਮੈਂ ਕਿਹਾ ਉਹ ਬਿਲਕੁਲ ਸੱਚ ਹੋਣਾ ਸੀ, ਪਰ ਉਨ੍ਹਾਂ ਨੇ ਅਨੇਕ ਪ੍ਰਕਾਰ ਦੇ ਉਪਾਅ ਕੀਤੇ, ਅਨੇਕ ਪ੍ਰਕਾਰ ਦੀਆਂ ਜੁਗਤੀਆਂ ਕੀਤੀਆਂ, ਜਿਸ ਕਰਕੇ ਉਨ੍ਹਾਂ ਦਾ ਪੁੱਤਰ ਬਚ ਗਿਆ ਹੈ।
ਦਾਨ ਦੀਨ ਅਣਗਿਣਤੀ ਮਮ ਬਚਨੀ ਫਲਾਏ,
ਉਨ੍ਹਾਂ ਨੇ ਅਣਗਿਣਤ ਪ੍ਰਕਾਰ ਦਾ ਦਾਨ ਹੀ ਦਿੱਤਾ, ਲੋਕਾਂ ਦੀਆਂ ਝੋਲੀਆਂ ਚ ਪਾ ਪਾ ਕੇ ਦਾਨ ਦਿੱਤਾ, ਔਰ ਦਾਨ ਦੇ ਕੇ ਲੋਕਾਂ ਨੂੰ, ਅਨੇਕਾਂ ਜਾਚਕਾਂ ਨੂੰ, ਮੰਗਤਿਆਂ ਨੂੰ ਦਾਨ ਦੇ ਕੇ ਉਨ੍ਹਾਂ ਕੋਲੋਂ ਆਸ਼ੀਰਵਾਦਾਂ ਲਈਆਂ, ਉਨ੍ਹਾਂ ਕੋਲੋਂ ਅਸੀਸਾਂ ਲਈਆਂ, ਜਿਸ ਕਰਕੇ ਮੇਰਾ ਬਚਨ ਉਨ੍ਹਾਂ ਨੇ ਨਿਸ਼ਫਲ ਕਰ ਦਿੱਤਾ, ਨਹੀਂ ਤਾਂ ਮੇਰਾ ਬਚਨ ਕਦੇ ਨਿਸ਼ਫਲ ਹੋਇਆ ਹੀ ਨਹੀਂ। ਮੈਂ ਜਿਹੜੀ ਗੱਲ ਕਰ ਦਿੰਦਾ ਬੱਤੀ ਦੰਦਾਂ ਤੋਂ ਹੋ ਕੇ ਰਹਿੰਦੀ ਹੈ, ਉਨ੍ਹਾਂ ਨੇ ਤਾਂ ਦਾਨ ਪੁੰਨ ਹੀ ਇੰਨਾ ਕੀਤਾ ਸ੍ਰੀ ਹਰਗੋਬਿੰਦ ਸਾਹਿਬ ਦੇ ਨਾਂ ਤੇ ਕਿ ਮੇਰਾ ਬਚਨ ਉਨ੍ਹਾਂ ਨੇ ਨਿਸ਼ਫਲ ਕਰ ਦਿੱਤਾ ਹੈ, ਮੇਰਾ ਬਚਨ ਪੂਰਾ ਨਹੀਂ ਹੋਣ ਦਿੱਤਾ।
ਤੋ ਸੁਣੋ ਮਮ ਬਾਤ ਕੋ ਤੈ ਚਹਤੇ ਹਾਨਾ, ਸੋ ਕਾਰਜ ਮੈਂ ਕਰੋਂਗੋ ਬਚਹਿ ਨੈ ਪ੍ਰਾਨਾ।
ਫਿਰ ਵੀ ਸੁਣ ਕਰਮੋ, ਜੇ ਮੇਰਿਆਂ ਬਚਨਾਂ ਦੇ ਨਾਲ ਉਹਦਾ ਹਾਨਾ ਨੁਕਸਾਨ ਨਹੀਂ ਹੋਇਆ, ਮੇਰੇ ਬਚਨ ਦੇ ਨਾਲ ਉਹਦੀ ਮੌਤ ਨਹੀਂ ਹੋ ਸਕੀ, ਤੇ ਤੂੰ ਫਿਕਰ ਨਾ ਕਰ, ਚਿੰਤਾ ਨਾ ਕਰ, ਹੁਣ ਮੈਂ ਐਸਾ ਉਪਾਅ ਕਰਾਂਗਾ, ਐਸਾ ਉਪਾਅ ਚਿਤਵਾਂਗਾ, ਜਿਸ ਉਪਾਅ ਦੇ ਨਾਲ ਉਹ ਜੰਮ ਦੇ ਧਾਮ ਜ਼ਰੂਰ ਜਾਵੇਗਾ, ਉਹਦੀ ਮੌਤ ਜ਼ਰੂਰ ਹੋਵੇਗੀ, ਇਹ ਤੂੰ ਪੱਕੀ ਗੱਲ ਕਰਕੇ ਜਾਣ ਲੈ। ਹੁਣ ਮੈਂ ਜੋ ਕਰਾਂਗਾ ਉਹ ਕੰਮ ਹੋ ਕੇ ਰਹੇਗਾ, ਉਹਦੇ ਪ੍ਰਾਣ ਜ਼ਰੂਰ ਵਿਨਸਣਗੇ।
ਪ੍ਰਥਮ ਯਤਨ ਸਭ ਬਾਦ ਪੇ ਇਹ ਹੋਏ ਨਾ ਬਾਦੂ,
ਜਿਹੜੇ ਯਤਨ ਆਪਾਂ ਪਹਿਲਾਂ ਕੀਤੇ ਸਨ ਉਹ ਸਾਰੇ ਯਤਨ ਨਿਸ਼ਫਲ ਚਲੇ ਗਏ। ਚਾਹੇ ਦਾਈ ਨੂੰ ਭੇਜਿਆ ਸੀ ਉਹ ਵੀ ਮਰ ਗਈ, ਫਿਰ ਸਪੇਰਾ ਭੇਜਿਆ ਸੱਪ ਦੇ ਕੇ, ਸੱਪ ਵੀ ਡੱਸ ਨਹੀਂ ਸਕਿਆ ਹਰਗੋਬਿੰਦ ਸਾਹਿਬ ਨੂੰ। ਜਿੰਨੇ ਯਤਨ ਆਪਾਂ ਪਹਿਲਾਂ ਕੀਤੇ ਨੇ ਉਹ ਸਾਰੇ ਯਤਨ ਨਿਸ਼ਫਲ ਗਏ ਨੇ, ਪਰ ਜਿਹੜਾ ਯਤਨ ਮੈਂ ਹੁਣ ਕਰਾਂਗਾ ਨਾ ਇਹ ਨਹੀਂ ਨਿਸ਼ਫਲ ਜਾਣ ਵਾਲਾ। ਮੇਰਾ ਹੁਣ ਦਾ ਕੀਤਾ ਹੋਇਆ ਯਤਨ ਜਿਹੜਾ ਇਹ ਨਿਫਲ ਨਹੀਂ ਜਾਵੇਗਾ, ਇਹ ਤਾਂ ਹੋ ਕੇ ਰਹੇਗਾ।
ਪਹੁੰਚੇ ਜਮ ਕੇ ਧਾਮ ਕੋ ਤੁਝ ਹੋਏ ਐ ਲਾਦੂ,
ਇਹ ਤਾਂ ਹੁਣ ਜ਼ਰੂਰ ਜਮ ਦੇ ਧਾਮ ਨੂੰ ਪਹੁੰਚਣਗੇ ਸ੍ਰੀ ਹਰਗੋਬਿੰਦ ਜੀ, ਇਹ ਜ਼ਰੂਰ ਜਮਪੁਰੀ ਨੂੰ ਜਾਣਗੇ। ਹੁਣ ਮੈਂ ਇਹੋ ਜਿਹਾ ਕੰਮ ਕਰਾਂਗਾ, ਉਪਾਅ ਕਰਾਂਗਾ ਜਿਹੜਾ ਨਿਸ਼ਫਲ ਨਹੀਂ ਹੋਣ ਲੱਗਾ, ਤੇ ਸ੍ਰੀ ਹਰਗੋਬਿੰਦ ਸਾਹਿਬ ਜਿੱਥੇ ਜਮਪੁਰੀ ਜਾਣਗੇ ਤੇ ਤੇਰੇ ਮਨ ਨੂੰ ਖੁਸ਼ੀ ਹੋਵੇਗੀ ਕਰਮੋ, ਤੇਰਾ ਚਿੱਤ ਅਹਿਲਾਦ ਸਹਿਤ ਖੁਸ਼ੀ ਸਹਿਤ ਆਨੰਦਿਤ ਹੋਵੇਗਾ ਜਦੋਂ ਇਹ ਕੰਮ ਮੈਂ ਕਰ ਦੇਵਾਂਗਾ।
ਸਲ ਉਖਾਣੋ ਬੰਸ ਕੋ ਗੁਰਤਾ ਹਮ ਲੈ,
ਆ ਜਿਹੜਾ ਵੱਡਾ ਭਾਰੀ ਸਲ ਆਪਣੀ ਛਾਤੀ ਵਿਚ ਸਾਡੀ ਬੰਸ ਵਿਚ ਲੱਗਾ ਹੋਇਆ, ਇਹ ਸਲ ਮੈਂ ਜੜੋਂ ਹੀ ਪੁੱਟ ਕੇ ਰੱਖ ਦੇਣਾ। ਸ੍ਰੀ ਹਰਗੋਬਿੰਦ ਸਾਹਿਬ ਨੂੰ ਹੁਣ ਮਾਰਨ ਵਾਸਤੇ ਐਸਾ ਉਪਾਅ ਕਰਾਂਗਾ ਜਿਹੜਾ ਉਪਾਅ ਕਦੇ ਨਿਸ਼ਫਲ ਜਾਏਗਾ ਹੀ ਨਹੀਂ। ਇਹ ਜਿਹੜਾ ਸਲ ਸਾਡੀ ਬੰਸ ਵਿਚ ਖੁੱਭਾ ਹੋਇਆ ਲੱਗਾ ਹੋਇਆ, ਇਹਨੂੰ ਹੁਣ ਮੈਂ ਜੜੋਂ ਪੁੱਟ ਦਿਆਂਗਾ, ਔਰ ਗੁਰਤਾ ਗੱਦੀ ਅਸੀਂ ਪ੍ਰਾਪਤ ਕਰਾਂਗੇ, ਸਾਡਾ ਬੰਸ ਪ੍ਰਾਪਤ ਕਰੇਗਾ, ਸਾਡੇ ਪੁੱਤਰ ਗੁਰਤਾ ਗੱਦੀ ਤੇ ਬੈਠਣਗੇ।
ਦੇਸ਼ ਵਿਦੇਸ਼ਨ ਸਕਲ ਤੇ ਪੂਜਾ ਕਰਵੈ,
ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਸੰਗਤਾਂ ਕੋਲੋਂ ਸਾਡੀ ਬੰਸ ਦੀ ਪੂਜਾ ਹੋਵੇਗੀ, ਮੈਂ ਸਾਰਿਆਂ ਦੇ ਕੋਲੋਂ ਆਪਣੀ ਬੰਸ ਦੀ ਪੂਜਾ ਕਰਵਾਵਾਂਗਾ, ਆਪਣੀ ਪੂਜਾ ਕਰਵਾਵਾਂਗਾ।
ਬੇਦੀ ਤੇਹਣ ਬੰਸ ਮੈਂ ਪਲਿਅਨ ਕੋ ਨਾਈ, ਗੁਰਤਾ ਸੋਡਨ ਕੇ ਐ ਹਮ ਤੀਨੋ ਮਾਈ।
ਬੇਦੀਆਂ ਵਿਚ, ਤ੍ਰੇਹਣਾ ਵਿਚ, ਭੱਲਿਆਂ ਵਿਚ ਇਹ ਵਡਿਆਈ ਨਹੀਂ ਰਹੀ ਹੁਣ ਗੁਰਤਾ ਗੱਦੀ ਦੀ, ਗੁਰਤਾ ਗੱਦੀ ਤਾਂ ਸੋਢੀਆਂ ਵਿਚ ਆ ਗਈ ਹੈ ਤੇ ਉਨ੍ਹਾਂ ਸੋਢੀਆਂ ਦੇ ਵਿਚ ਅਸੀਂ ਵੀ ਸੋਢੀ ਹਾਂ, ਇਸ ਕਰਕੇ ਸੋੜ ਬੰਸ ਹੋਣ ਕਰਕੇ ਵਡਿਆਈ ਸਾਨੂੰ ਪ੍ਰਾਪਤ ਹੋਵੇਗੀ, ਇਹ ਗੁਰਤਾ ਗੱਦੀ ਸਾਨੂੰ ਪ੍ਰਾਪਤ ਹੋਵੇਗੀ, ਸਾਡੀ ਬੰਸ ਵਿਚ ਲੱਗਾ ਹੋਇਆ ਸਲ ਮੈਂ ਪੁੱਟ ਕੇ ਰੱਖ ਦਿਆਂਗਾ, ਔਰ ਜਿਹੜੀ ਵਡਿਆਈ ਬੇਦੀਆਂ ਵਿਚ, ਤ੍ਰੇਹਣਾ ਤੇ ਭੱਲਿਆਂ ਵਿਚ ਨਹੀਂ ਉਹ ਸਾਡੇ ਸੋਢੀਆਂ ਵਿਚ ਹੋਵੇਗੀ।
ਗੁਰਤਾ ਸੋਢੀਨ ਕੇ ਹੈ ਹਮ ਤੀਨੋ ਭਾਈ, ਮਹਾਦੇਵ ਔਰੋ ਹੈ ਨੈ ਚਾਹ ਕਰੰਤਾ,
ਅਸੀਂ ਤਿੰਨ ਭਰਾ ਹਾਂ, ਗੁਰਤਾ ਗੱਦੀ ਸੋਢੀਆਂ ਦੇ ਵਿਚ ਹੈ ਤੇ ਸੋਢੀਆਂ ਵਿਚ ਅਸੀਂ ਤਿੰਨ ਭਰਾ ਹਾਂ, ਤੇ ਮਾਂ ਦੇਵਤਾ ਭੋਲਾ ਜਾ ਉਹਨੂੰ ਤਾਂ ਅੱਗੇ ਗੁਰਤਾ ਗੱਦੀ ਦੀ ਚਾਹਨਾ ਕੋਈ ਨੀ, ਉਹਨੂੰ ਗੁਰਿਆਈ ਦੀ ਇੱਛਾ ਕੋਈ ਨੀ, ਮਾਂ ਦੇਵਤਾ ਬਿਲਕੁਲ ਹੀ ਭੋਲਾ ਤੇ ਸੁੱਧੇ ਸਾਧੇ ਸੁਭਾਅ ਦਾ ਧਾਰਨੀ ਹੈ, ਉਹਨੂੰ ਗੁਰਤਾ ਗੱਦੀ ਦੀ ਕੋਈ ਚਾਹਨਾ ਨਹੀਂ ਹੈ।
ਅਰਜਨ ਹੋਏ ਬਿਨ ਪੁੱਤਰ ਤੇ ਅਦ ਕਹਿ ਦੁਖਵੰਤਾ।
ਦੂਜੇ ਗੁਰੂ ਅਰਜਨ ਸਾਹਿਬ ਨੇ ਉਹਨਾਂ ਦੇ ਉਦਾ ਪੁੱਤਰ ਨਹੀਂ ਰਹਿਣਾ, ਕਿਉਂਕਿ ਮੈਂ ਉਹਨਾਂ ਦੇ ਪੁੱਤਰ ਨੂੰ ਹੁਣ ਮਾਰ ਦੇਣਾ ਹੈ, ਕਿਸੇ ਤਰੀਕੇ ਉਪਾਅ ਨਾਲ ਹੁਣ ਖਤਮ ਕਰ ਦੇਣਾ, ਹੁਣ ਜਿਹੜਾ ਉਪਾਅ ਕਰਾਂਗਾ ਉਹਦੇ ਨਾਲ ਉਹ ਖਤਮ ਹੋ ਜਾਣਗੇ। ਤੇ ਗੁਰੂ ਅਰਜਨ ਸਾਹਿਬ ਪੁੱਤਰ ਤੋਂ ਬਿਨਾਂ ਉਦਾਂ ਦੁਖੀ ਹੋਣਗੇ, ਉਹਨਾਂ ਕੋਲ ਉਦਾਂ ਔਲਾਦ ਨਹੀਂ ਹੋਣੀ। ਇਸ ਕਰਕੇ ਜਿਹੜੀ ਗੁਰਿਆਈ ਹੈ, ਗੁਰਤਾ ਗੱਦੀ ਆ, ਉਹ ਤਿੰਨਾਂ ਭਰਾਵਾਂ ਵਿੱਚੋਂ ਫਿਰ ਮੇਰੇ ਕੋਲ ਹੀ ਆਉਣੀ ਆ, ਕਿਉਂਕਿ ਫਿਰ ਮੈਂ ਹੀ ਦਾਅਵੇਦਾਰ ਹੋਣਾ, ਮੈਂ ਹੀ ਹੱਕਦਾਰ ਹੋਣਾ।
ਬੈਸ ਬੀਤੇ ਤਨ ਬਿਨ ਸੁਐ ਇਸ ਸਿਰ ਨਾ ਕੋਈ।
ਗੁਰੂ ਅਰਜਨ ਸਾਹਿਬ ਦੀ ਉਮਰ ਹੁਣ ਕਿਹੜਾ ਕਿੰਨਾ ਕੁ ਚਿਰ ਹੋਰ ਜੀਵਨਗੇ, ਜਦੋਂ ਉਹਨਾਂ ਦਾ ਪੁੱਤਰ ਹੀ ਨਾ ਰਹੇਗਾ ਤੇ ਉਹਨਾਂ ਦਾ ਵੀ ਜੀਵਨ ਨਹੀਂ ਰਹਿਣਾ, ਤੇ ਕਿੰਨੀ ਕੁ ਦੇਰ ਤੱਕ ਜੀਵਨਗੇ? ਆਖਿਰਕਾਰ ਇਹ ਸਰੀਰ ਤਾਂ ਸਾਰਿਆਂ ਦੇ ਬਿਨਸਣੇ ਹੀ ਨੇ ਨਾ, ਇਹ ਸਰੀਰਾਂ ਦਾ ਅੰਤ ਤਾਂ ਇੱਕ ਨਾ ਇੱਕ ਦਿਨ ਹੋਣਾ ਹੀ ਹੈ।
ਪੁਨ ਹਮ ਵੀ ਪੁਨ ਹਮ ਹੀ ਗੁਰ ਹੋਏਗੇ ਕੋ ਦੁਤੀਆ ਨਾ ਹੋਵੇ।
ਫਿਰ ਆਪਾਂ ਹੀ ਗੁਰੂ ਹੋਵਾਂਗੇ, ਫਿਰ ਗੁਰਿਆਈ ਸਾਡੇ ਕੋਲ ਹੀ ਹੋਵੇਗੀ, ਕੋਈ ਦੂਜਾ ਗੁਰੂ ਨਹੀਂ ਬਣ ਸਕੇਗਾ, ਕਿਸੇ ਦੂਜੇ ਕੋਲ ਗੁਰਿਆਈ ਨਹੀਂ ਜਾਏਗੀ। ਮਾਂ ਦੇਵ ਉਦਾਂ ਸੁਧੇ ਸਧੇ ਸੁਭਾਅ ਦਾ ਧਾਰਨੀ, ਉਹਨੂੰ ਉਦਾਂ ਇੱਛਾ ਨਹੀਂ ਗੁਰਿਆਈ ਦੀ। ਗੁਰੂ ਅਰਜਨ ਸਾਹਿਬ ਨੇ ਪੁੱਤਰ ਤੋਂ ਬਿਨਾਂ ਕਿੰਨਾ ਕੁ ਚਿਰ ਜੀਵਣਾ, ਉਹਨਾਂ ਨੇ ਵੀ ਆਪਣਾ ਸਰੀਰ ਛੱਡ ਦੇਣਾ, ਇਸ ਕਰਕੇ ਗੁਰਿਆਈ ਤਾਂ ਹੁਣ ਮੇਰੇ ਕੋਲ ਹੀ ਆਉਣੀ ਹੈ, ਹੋਰ ਕਿਸੇ ਦੂਜੇ ਨੇ ਗੁਰਿਆਈ ਦਾ ਦਾਅਵੇਦਾਰ ਨਹੀਂ ਹੋਣਾ।
ਤਜੋ ਚਿੰਤ ਔਰ ਹਰ ਕਥਰ ਲਕ ਸੱਚ ਮਮ ਬਾਨੀ।
ਇਹ ਚਿੰਤਾ ਤੂੰ ਆਪਣੇ ਹਿਰਦੇ ਚੋਂ ਤਜ ਦੇ, ਆਪਣੇ ਚਿੱਤ ਦੀ ਚਿੰਤਾ ਦਾ ਤਿਆਗ ਕਰਕੇ ਆਪਣੇ ਮਨ ਨੂੰ ਖੁਸ਼ ਰੱਖ। ਹੁਣ ਜਿਹੜਾ ਕੰਮ ਮੈਂ ਬਚਨ ਕਹਿ ਰਿਹਾ ਨਾ, ਇਹ ਬਚਨ ਬਿਲਕੁਲ ਸੱਚ ਹੋਣਗੇ, ਇਸੇ ਤਰ੍ਹਾਂ ਹੀ ਹੋਵੇਗਾ ਜੋ ਮੈਂ ਕਹਿ ਰਿਹਾ, ਇਹਦੇ ਚ ਕਿਸੇ ਵੀ ਪ੍ਰਕਾਰ ਦਾ ਕੋਈ ਫਰਕ ਨਹੀਂ ਹੋਵੇਗਾ। ਮੇਰੇ ਕਹੇ ਹੋਏ ਬਚਨਾਂ ਤੇ ਭਰੋਸਾ ਰੱਖ, ਮੈਂ ਸੱਚ ਬਚਨ ਕਹਿ ਰਿਹਾ।
ਦਿਖਦੈ ਕਰ ਬਾਲਕ ਹੱਥੋਂ ਸਭ ਕੇ ਅਗਵਾਨੀ।
ਮੈਂ ਜ਼ਹਿਰ ਦੇ ਕੇ ਸਾਰਿਆਂ ਦੇ ਵੇਖਦਿਆਂ ਵੇਖਦਿਆਂ, ਸਾਰੇ ਵੇਖਦੇ ਹੋਣਗੇ, ਪਿਤਾ ਵੇਖਦਾ ਹੋਵੇਗਾ, ਉਹਦਾ ਸਾਰਾ ਪਰਿਵਾਰ ਵੇਖਦਾ ਹੋਵੇਗਾ, ਸਾਰਿਆਂ ਦੇ ਵੇਖਦਿਆਂ ਵੇਖਦਿਆਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦਿਆਂਗਾ, ਕਿਸੇ ਨੂੰ ਕੰਨੋ ਕੰਨੀ ਖਬਰ ਵੀ ਨਹੀਂ ਹੋਣ ਲੱਗੀ। ਇਹੋ ਜਿਹੇ ਢੰਗ ਨਾਲ ਜ਼ਹਿਰ ਦਿਆਂਗਾ ਸ੍ਰੀ ਹਰਗੋਬਿੰਦ ਸਾਹਿਬ ਨੂੰ ਕਿ ਜ਼ਹਿਰ ਦੇ ਕੇ ਮੈਂ ਉਨ੍ਹਾਂ ਨੂੰ ਮਾਰ ਦੇਵਾਂਗਾ ਔਰ ਸਾਰਿਆਂ ਦੇ ਸਾਹਮਣੇ ਇਹ ਕੰਮ ਕਰਾਂਗਾ।
ਬਿਪਰ ਖਿਦਾਵਾ ਇੱਕ ਹੈ ਹਰ ਗੋਬਿੰਦ ਕੇਰਾ।
ਇਹਦੇ ਵਾਸਤੇ ਮੈਂ ਹੁਣ ਸਾਰਾ ਤਰੀਕਾ ਸੋਚ ਲਿਆ, ਮੈਂ ਸਾਰੀ ਜੁਗਤੀ ਵਿਉਂਤਬੰਦੀ ਬਣਾ ਲਈ ਹੈ ਵੀ ਕਿਵੇਂ ਜ਼ਹਿਰ ਦੇਣਾ, ਕਿਉਂਕਿ ਮੈਂ ਵੇਖਿਆ ਕਿ ਸ੍ਰੀ ਹਰਗੋਬਿੰਦ ਸਾਹਿਬ ਦਾ ਇੱਕ ਖਿਡਾਵਾ ਹੈ, ਬ੍ਰਾਹਮਣ, ਇੱਕ ਬ੍ਰਾਹਮਣ ਸ੍ਰੀ ਹਰਗੋਬਿੰਦ ਸਾਹਿਬ ਦਾ ਖਿਡਾਵਾ ਹੈ, ਜਿਹੜਾ ਉਨ੍ਹਾਂ ਨੂੰ ਹਰ ਵੇਲੇ ਖਿਡਾਉਂਦਾ ਗੋਦੀ ਚੁੱਕ ਕੇ, ਹਰ ਵੇਲੇ ਸ੍ਰੀ ਹਰਗੋਬਿੰਦ ਸਾਹਿਬ ਉਹਦੀ ਗੋਦ ਚ ਹੀ ਰਹਿੰਦੇ ਨੇ, ਸਾਰਾ ਦਿਨ ਉਹ ਸ੍ਰੀ ਹਰਗੋਬਿੰਦ ਸਾਹਿਬ ਦਾ ਖਿਆਲ ਰੱਖਦਾ ਹੈ, ਦੇਖਭਾਲ ਉਹੀ ਕਰਦਾ ਹੈ, ਉਸ ਖਿਡਾਵੇ ਬ੍ਰਾਹਮਣ ਨੂੰ ਮੈਂ ਵੇਖਿਆ ਹੈ।
ਦੇਖ ਕਰ ਦਰਬ ਲੁਭਾਏ ਹੋ ਮਨ ਬਚ ਮੇਰਾ।
ਮੈਂ ਸੋਚ ਲਿਆ, ਸਾਰੀ ਵਿਚਾਰ ਕਰ ਲਈ ਹੈ ਕਿ ਉਹ ਜਿਹੜਾ ਖਿਡਾਵਾ ਹੈ ਸ੍ਰੀ ਹਰਗੋਬਿੰਦ ਸਾਹਿਬ ਦਾ ਬ੍ਰਾਹਮਣ ਖਿਡਾਵਾ, ਉਹਨੂੰ ਮੈਂ ਲਾਲਚ ਦਿਆਂਗਾ, ਧਨ ਦਾ, ਪੈਸਿਆਂ ਦਾ ਲਾਲਚ ਦੇ ਕੇ ਉਹਨੂੰ ਮੈਂ ਆਪਣੇ ਵੱਲ ਕਰ ਲਵਾਂਗਾ, ਔਰ ਉਹ ਲੁਭਾਏ ਮਾਨ ਹੋ ਕੇ ਮੇਰੀ ਗੱਲ ਜ਼ਰੂਰ ਮੰਨੇਗਾ। ਮੈਂ ਉਸ ਬ੍ਰਾਹਮਣ ਦੀ ਨਿਗਾਹ ਵੇਖ ਲਈ ਹੈ ਵੀ ਉਹ ਲਾਲਚੀ ਹੈ, ਲੋਭੀ ਹੈ, ਉਹਨੂੰ ਲੋਭ ਦੇ ਕੇ ਮੈਂ ਆਪਣੀ ਗੱਲ, ਆਪਣਾ ਬਚਨ ਉਹਦੇ ਕੋਲੋਂ ਜ਼ਰੂਰ ਮਨਾ ਲਵਾਂਗਾ।
ਸੁਣ ਕਰਮੋ ਇਸ ਯਤਨ ਕੋ ਜਾਨਿਓ ਹੱਥ ਹੋਵੇ।
ਕਰਮੋ ਨੇ ਪ੍ਰਿਥੀਏ ਦੀ ਇਹ ਖੋਟੀ ਬਿਰਤੀ ਸੁਣੀ, ਪ੍ਰਿਥੀਏ ਨੇ ਜੋ ਆਪਣੀ ਜ਼ੁਬਾਨ ਤੋਂ ਸੁਣਾਈ, ਸੁਣ ਕੇ ਕਰਮੋ ਬੜੀ ਖੁਸ਼ ਹੋਈ, ਕਰਮੋ ਬੜੀ ਪ੍ਰਸੰਨ ਹੋਈ ਵੀ ਇਸ ਯਤਨ ਦੇ ਨਾਲ ਤਾਂ ਜ਼ਰੂਰ ਹਰਗੋਬਿੰਦ ਜੀ ਮਾਰੇ ਜਾਣਗੇ, ਜੇ ਇਹ ਯਤਨ ਸਫਲ ਹੋ ਜਾਏ ਤੇ ਹਰਗੋਬਿੰਦ ਸਾਹਿਬ ਨੂੰ ਕੋਈ ਨਹੀਂ ਬਚਾ ਸਕੇਗਾ, ਸ੍ਰੀ ਹਰਗੋਬਿੰਦ ਜੀ ਜ਼ਰੂਰ ਮਾਰੇ ਜਾਣਗੇ।
ਸਲ ਹਿਰਦੇ ਚਿਰ ਕਾਲ ਕੇ ਇਸ ਬਿਦ ਤੇ ਖੋਵੇ।
ਆ ਜਿਹੜਾ ਬੜੇ ਲੰਮੇ ਸਮੇਂ ਦਾ ਸੱਲ ਮੇਰੀ ਛਾਤੀ ਚ ਚੁਭ ਰਿਹਾ, ਚਿਰੰਕਾਲ ਤੋਂ ਇਹ ਸੱਲ ਮੇਰੇ ਹਿਰਦੇ ਚ ਚੁਭ ਰਿਹਾ, ਹੁਣ ਇਸ ਤਰੀਕੇ ਨਾਲ ਇਹ ਸੱਲ ਦੂਰ ਹੋਵੇਗਾ, ਇਹ ਸੱਲ ਮੇਰੀ ਛਾਤੀ ਚ ਉਖੜੇਗਾ, ਇਹੀ ਇੱਕ ਤਰੀਕਾ ਜਿਹੜਾ ਮੇਰੇ ਪਤੀ ਦੇਵ ਨੇ ਸੋਚਿਆ, ਇਸ ਤਰੀਕੇ ਨਾਲ ਮੇਰੇ ਹਿਰਦੇ ਦਾ ਇਹ ਸੱਲ ਇਹ ਦੁੱਖ ਦੂਰ ਹੋਵੇਗਾ।
ਕਰ ਮਸਲਤ ਮੋਦਤ ਉਠੇ ਹਰ ਚਿਤ ਮਾ ਚਿੰਤ ਮਾਨੀ।
ਏਦਾਂ ਇਨ੍ਹਾਂ ਨੇ ਮਸਲਤ ਕੀਤੀ ਦੋਵਾਂ ਨੇ, ਪ੍ਰਿਥੀ ਚੰਦ ਤੇ ਕਰਮੋ ਦੋਵਾਂ ਨੇ ਰਲ ਕੇ ਇਹ ਮਸਲਤ ਕੀਤੀ, ਸਲਾਹ ਕੀਤੀ ਤੇ ਸਲਾਹ ਕਰਕੇ ਉੱਠੇ ਨੇ। ਤੇ ਚਿੱਤ ਦੇ ਵਿੱਚ ਚਿੰਤਾ ਵੀ ਹੈ ਕਿ ਕਿਸੇ ਤਰੀਕੇ ਸਾਡਾ ਇਹ ਕੰਮ ਪੂਰਾ ਹੋ ਜਾਏ, ਏਦਾਂ ਦੀ ਚਿੱਤ ਵਿੱਚ ਇਨ੍ਹਾਂ ਦੇ ਚਿੰਤਾ ਵੀ ਚੱਲ ਰਹੀ ਹੈ।
ਗਿਆਨਿਓ ਕਾਰਜ ਹੋਏ ਗਏ ਹਰ ਗੋਬਿੰਦ ਹਾਨੀ।
ਪਰ ਖੁਸ਼ੀ ਵੀ ਹੋ ਰਹੀ ਹੈ ਇਨ੍ਹਾਂ ਦੇ ਮਨ ਨੂੰ, ਇਨ੍ਹਾਂ ਨੇ ਸਮਝ ਲਿਆ, ਜਾਣ ਲਿਆ ਕਿ ਮਾਨੋ ਸਾਡਾ ਕੰਮ ਸਿੱਧ ਹੋ ਗਿਆ। ਸ੍ਰੀ ਹਰਗੋਬਿੰਦ ਸਾਹਿਬ ਜੀ ਮਾਨੋ ਮਾਰੇ ਗਏ ਨੇ, ਕਿਉਂਕਿ ਜਿਹੜਾ ਉਪਾਸ ਇਹ ਚਿੱਤ ਬਿਆ ਇਹ ਤਾਂ ਸਫਲ ਹੋਣਾ ਹੀ ਹੋਣਾ। ਉਹ ਖਿਡਾਵਾ ਜ਼ਰੂਰ ਜ਼ਹਿਰ ਦੇ ਕੇ ਪਾ ਕੇ ਮਾਰ ਦੇਗਾ, ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਤੇ ਸਾਡਾ ਕੰਮ ਵੀ ਹੋ ਜਾਏਗਾ। ਏਦਾਂ ਖੁਸ਼ ਹੋ ਰਹੇ ਨੇ ਮਾਨੋ ਜਿਵੇਂ ਇਨ੍ਹਾਂ ਦਾ ਇਹ ਖੋਟਾ ਕੰਮ ਹੋ ਗਿਆ ਹੋਵੇ।
ਇੱਕ ਦੋ ਦਿਨ ਵੀ ਤੇਜ ਮੈਂ ਕੁਛ ਅਵਸਰ ਪਾਇਓ।
ਏਦਾਂ ਇੱਕ ਦੋ ਦਿਨ ਬਤੀਤ ਹੋ ਗਏ, ਏਦਾਂ ਦੀ ਮਸਲਤ ਸਲਾਹ ਕਰਦਿਆਂ ਕਿ ਦੋ ਕੁ ਦਿਨਾਂ ਬਾਅਦ ਪ੍ਰਿਥੀ ਚੰਦ ਨੂੰ ਇੱਕ ਅਵਸਰ ਮਿਲ ਗਿਆ। ਅਵਸਰ ਕਹਿੰਦੇ ਮੌਕਾ ਮਿਲ ਗਿਆ, ਇੱਕ ਮੌਕਾ ਪ੍ਰਿਥੀ ਨੂੰ ਪ੍ਰਾਪਤ ਹੋ ਗਿਆ।
ਪਠੀਰਾ ਪਰੀ ਰਾਤ ਪਤ ਦਾਸ ਕੋ ਸੋ ਬਿਪਰ ਬੁਲਾਇਓ।
ਇਹਨੇ ਵੇਖਿਆ ਅਵਸਰ ਪ੍ਰਾਪਤ ਕੀਤਾ, ਮੌਕਾ ਪ੍ਰਾਪਤ ਕੀਤਾ, ਕਿਉਂਕਿ ਇਹ ਕੰਮ ਸਾਰਾ ਚੋਰੀ ਛਿਪੇ ਕਰਨਾ ਸੀ ਵੀ ਦਿਨ ਦੇ ਚਾਨਣੇ ਚ ਕਿਸੇ ਨੂੰ ਪਤਾ ਨਾ ਲੱਗੇ ਕਿ ਉਹ ਬ੍ਰਾਹਮਣ ਪ੍ਰਿਥੀਏ ਦੇ ਘਰ ਆਇਆ। ਜੇ ਪਤਾ ਲੱਗ ਗਿਆ ਤੇ ਉਹ ਬ੍ਰਾਹਮਣ ਨੂੰ ਦੂਰ ਕਰ ਦੇਣਗੇ, ਹਰਗੋਬਿੰਦ ਸਾਹਿਬ ਦੇ ਨੇੜੇ ਨਹੀਂ ਲੱਗਣ ਦੇਣਗੇ। ਇਸ ਕਰਕੇ ਪ੍ਰਿਥੀਏ ਨੇ ਰਾਤ ਦੇ ਸਮੇਂ ਆਪਣਾ ਇੱਕ ਨੌਕਰ ਭੇਜਿਆ, ਆਪਣਾ ਇੱਕ ਨੌਕਰ ਭੇਜ ਕੇ ਉਸ ਬ੍ਰਾਹਮਣ ਖਿਡਾਵੇ ਨੂੰ ਜਿਹੜਾ ਸ੍ਰੀ ਹਰਗੋਬਿੰਦ ਸਾਹਿਬ ਦਾ ਖਿਡਾਵਾ ਸੀ, ਉਸ ਬ੍ਰਾਹਮਣ ਖਿਡਾਵੇ ਨੂੰ ਰਾਤ ਦੇ ਸਮੇਂ ਬਾਬੇ ਪ੍ਰਿਥੀ ਚੰਦ ਨੇ ਆਪਣੇ ਘਰ ਬੁਲਾਇਆ ਹੈ।
ਸਨਮਾਨਿਓ ਬ੍ਰਿਧ ਭੈਣ ਤੇ ਨਿਜ ਨਿਕਟ ਬਿਛਾਇਓ।
ਬੜਾ ਸਨਮਾਨ ਦਿੱਤਾ ਉਸ ਬ੍ਰਾਹਮਣ ਦਾ, ਬੜਾ ਸਤਿਕਾਰ ਦਿੱਤਾ ਤੇ ਸਤਿਕਾਰ ਦੇ ਕੇ ਆਪਣੇ ਕੋਲ ਸਨਮਾਨ ਦੇ ਕੇ ਬਾਬੇ ਪ੍ਰਿਥੀ ਚੰਦ ਨੇ ਉਸ ਬ੍ਰਾਹਮਣ ਖਿਡਾਵੇ ਨੂੰ ਬਿਠਾਇਆ।
ਸ਼ੁਭ ਸੁਭਾਉ ਤੇਰੋ ਹੈ ਅਮਰੇ ਔਰ ਪਾਇਓ।
ਤੇ ਬੋਲਿਆ ਪ੍ਰਿਥੀ ਚੰਦ ਉਸ ਖਿਡਾਵੇ ਨੂੰ, ਉਪਮਾ ਕਰਕੇ ਉਸ ਖਿਡਾਵੇ ਨੂੰ ਆਪਣੇ ਵਸ ਵਿਚ ਕਰਨ ਦਾ ਤਰੀਕਾ ਪ੍ਰਿਥੀ ਚੰਦ ਨੇ ਅਪਣਾਇਆ। ਕਹਿਣ ਲੱਗਾ, ਹੇ ਬ੍ਰਾਹਮਣ ਜੀ, ਪੰਡਿਤ ਜੀ, ਤੁਹਾਡਾ ਸੁਭਾਅ ਬੜਾ ਚੰਗਾ, ਤੁਹਾਡਾ ਸੁਭਾਅ ਬੜਾ ਨਿੱਘਾ ਮਿੱਠਾ ਤੇ ਤੁਹਾਡਾ ਸੁਭਾਅ ਮੈਨੂੰ ਬੜਾ ਚੰਗਾ ਲੱਗਦਾ। ਪ੍ਰਿਥੀ ਚੰਦ ਉਸ ਖਿਡਾਵੇ ਨੂੰ ਕਹਿ ਰਿਹਾ ਕਿ ਬ੍ਰਾਹਮਣ ਜੀ, ਪੰਡਿਤ ਜੀ, ਤੁਹਾਡਾ ਸੁਭਾਅ ਬੜਾ ਨਿੱਘਾ ਔਰ ਤੁਹਾਡਾ ਸੁਭਾਅ ਮੇਰੇ ਮਨ ਨੂੰ ਭਾਉਂਦਾ, ਮੈਨੂੰ ਬੜਾ ਚੰਗਾ ਲੱਗਦਾ।
ਹਮ ਦੇਖਤੇ ਨਿਤਾ ਪ੍ਰਤ ਬੋ ਸੇਵ ਕਰਨਤਾ।
ਮੈਂ ਰੋਜ਼ ਵੇਖਦਾ ਕਿ ਪੰਡਿਤ ਜੀ ਤੁਸੀਂ ਬੜੀ ਸੇਵਾ ਕਰਦੇ ਹੋ ਗੁਰੂ ਅਰਜਨ ਸਾਹਿਬ ਦੇ ਘਰ ਚ, ਤੁਹਾਡੇ ਜਿੰਨੀ ਸੇਵਾ ਤਾਂ ਕੋਈ ਹੋਰ ਕਰਦਾ ਹੀ ਨਹੀਂ ਹੋਣਾ, ਜਿੰਨੀ ਸੇਵਾ ਤੁਹਾਡੀ, ਤੁਹਾਡੀ ਸੇਵਾ ਜਿੰਨੀ ਸੇਵਾ ਤਾਂ ਕਿਸੇ ਹੋਰ ਦੀ ਹੋਣੀ ਨਹੀਂ। ਤੁਸੀਂ ਗੁਰੂ ਘਰ ਦੇ ਵਿਚ, ਗੁਰੂ ਅਰਜਨ ਸਾਹਿਬ ਦੇ ਮਹਿਲਾਂ ਚ, ਮੰਦਰਾਂ ਵਿਚ ਬੜੀ ਭਾਰੀ ਸੇਵਾ ਕਰਦੇ ਹੋ, ਮੈਂ ਤੁਹਾਨੂੰ ਸੇਵਾ ਕਰਦਿਆਂ ਰੋਜ਼ ਵੇਖਦਾ।
ਰਾਤ ਦਿਵਸ ਵਿਚਰਤ ਰਹਿ ਹਿਤੂਤ ਹਿਤਵੰਤਾ।
ਤੁਸੀਂ ਨਾ ਰਾਤ ਵੇਖਦੇ ਹੋ ਨਾ ਦਿਨ ਵੇਖਦੇ ਹੋ ਪੰਡਿਤ ਜੀ, ਰਾਤ ਦਿਨ ਬੜੇ ਹਿੱਤ ਨਾਲ ਕਦੇ ਸੱਜੇ ਕਦੇ ਖੱਬੇ ਕਦੇ ਇਧਰ ਕਦੇ ਉਧਰ ਹੋ ਕੇ ਜਿੰਨੀਆਂ ਸੇਵਾਵਾਂ ਨੇ ਗੁਰੂ ਘਰ ਦੀਆਂ, ਉਹ ਸੇਵਾਵਾਂ ਤੁਸੀਂ ਆਪ ਆਪਣੇ ਹੱਥੀ ਕਰਦੇ ਹੋ।
ਤੋਏ ਰੱਖ ਬੇ ਪਾਸ ਤੋ ਚਿਤ ਚੈਤ ਹਮਾਰੋ।
ਪੰਡਿਤ ਜੀ, ਮੇਰਾ ਤਾਂ ਚਿੱਤ ਇਹ ਚਾਹੁੰਦਾ ਵੀ ਮੈਂ ਤੁਹਾਨੂੰ ਆਪਣੇ ਘਰ ਚ ਰੱਖ ਲਵਾਂ। ਤੁਸੀਂ ਗੁਰੂ ਅਰਜਨ ਸਾਹਿਬ ਦੇ ਘਰ ਚ ਬੜੀ ਸੇਵਾ ਕਰਦੇ ਹੋ, ਰਾਤ ਦਿਨ ਦੌੜੇ ਫਿਰਦੇ ਹੋ, ਤੇ ਮੈਂ ਚਾਹੁੰਦਾ ਤੁਹਾਡੀ ਇਹੋ ਜਿਹੀ ਸੇਵਾ ਵੇਖ ਕੇ ਵੀ ਤੁਹਾਨੂੰ ਮੈਂ ਆਪਣੇ ਕੋਲ ਰੱਖ ਲਵਾਂ ਤੇ ਤੁਹਾਨੂੰ ਮੈਂ ਆਪਣੇ ਘਰ ਦੇ ਵਿਚ ਮਾਣ ਦੇਵਾਂ।
ਕਰਵਾ ਮੈਂ ਗੁਜ਼ਰਾਨ ਕੋ ਨਿਤ ਰੱਖੈ ਸੁਖਾਰੋ।
ਮੈਂ ਤੁਹਾਨੂੰ ਆਪਣੇ ਕੋਲ ਰੱਖ ਕੇ ਤੁਹਾਡੀ ਗੁਜ਼ਰਾਨ ਵੀ ਚਲਵਾਵਾਂ ਔਰ ਜਿੰਨਾ ਕੰਮ ਗੁਰੂ ਘਰ ਚ ਤੁਹਾਡੇ ਕੋਲੋਂ ਲਿਆ ਜਾਂਦਾ, ਮਾਤਾ ਗੰਗਾ ਜੀ ਹੋਣੀ ਤੁਹਾਡੇ ਕੋਲੋਂ ਕੰਮ ਲੈਂਦੇ ਨੇ, ਉਹਨਾਂ ਕੰਮ ਨੀ ਅਸੀਂ ਤੁਹਾਡੇ ਕੋਲੋਂ ਲੈਣਾ। ਮੈਂ ਤਾਂ ਤੁਹਾਨੂੰ ਆਪਣੇ ਘਰ ਵਿਚ ਹੱਥ ਦੇ ਛਾਲੇ ਵਾਂਗੂ ਰੱਖਣ ਨੂੰ ਤਿਆਰ ਹਾਂ। ਜੇ ਤੁਸੀਂ ਮੇਰੇ ਕੋਲ ਆ ਕੇ ਰਹੋ ਤੇ ਤੁਸੀਂ ਬੜੇ ਸੁੱਖ ਦੇ ਨਾਲ ਰਹੋਗੇ ਔਰ ਤੁਹਾਡੀ ਜਿਹੜੀ ਗੁਜ਼ਰਾਨ ਹੈ ਉਹ ਵੀ ਬੜੇ ਚੰਗੇ ਢੰਗ ਨਾਲ ਚੰਗੇ ਤਰੀਕੇ ਨਾਲ ਚੱਲੇਗੀ।
ਸ੍ਰੀ ਅਰਜਨ ਤੁਛ ਦੇ ਤੈ ਛਾਨੇ ਬਦ ਸੇਵਾ।
ਮੈਨੂੰ ਪਤਾ ਲੱਗਾ ਵੀ ਤੁਸੀਂ ਸੇਵਾ ਬੜੀ ਕਰਦੇ ਹੋ ਗੁਰੂ ਘਰ ਵਿਚ, ਗੁਰੂ ਅਰਜਨ ਸਾਹਿਬ ਦੇ ਮੰਦਰਾਂ ਚ, ਪਰ ਬਦਲੇ ਵਿਚ ਜਿਹੜੇ ਪੈਸੇ ਨੇ ਉਹ ਗੁਰੂ ਅਰਜਨ ਸਾਹਿਬ ਜੀ ਤੁਹਾਨੂੰ ਬਿਲਕੁਲ ਥੋੜੇ ਦਿੰਦੇ ਨੇ। ਤੁਸੀਂ ਮਿਹਨਤ ਬੜੀ ਜ਼ਿਆਦਾ ਕਰਦੇ ਹੋ, ਘਾਲਣਾ ਬੜੀ ਘਾਲਦੇ ਹੋ, ਰਾਤ ਦਿਨ ਪੰਡਿਤ ਜੀ ਦੌੜੇ ਹੀ ਫਿਰਦੇ ਹੋ, ਆਰਾਮ ਕਰਦੇ ਹੀ ਨਹੀਂ ਤੁਸੀਂ, ਪਰ ਗੁਰੂ ਅਰਜਨ ਸਾਹਿਬ ਜੀ ਤੁਹਾਡੀ ਏਡੀ ਵੱਡੀ ਸੇਵਾ ਵੇਖਣ ਦੇ ਬਾਵਜੂਦ ਉਹ ਤੁਹਾਨੂੰ ਸੇਵਾ ਵਿਚ ਜਿਹੜੇ ਪੈਸੇ ਨੇ ਉਹ ਥੋੜੇ ਦਿੰਦੇ ਨੇ।
ਮੈਂ ਪਰਕਤ ਤੁਝ ਕਿਰਤ ਕੋ ਹਮ ਜਾਣੈ ਭੇਵਾ।
ਮੈਂ ਜਾਣ ਲਿਆ ਤੁਹਾਡੇ ਭੇਦ ਨੂੰ ਕਿ ਉਹ ਤੁਹਾਡੇ ਕੰਮ ਨੂੰ ਨਹੀਂ ਪਰਖਦੇ, ਉਹ ਇਹ ਨਹੀਂ ਵੇਖਦੇ ਵੀ ਤੁਸੀਂ ਕੰਮ ਕਿੰਨਾ ਕਰਦੇ ਹੋ ਗੁਰੂ ਘਰ ਵਿਚ, ਤੁਸੀਂ ਸੇਵਾ ਕਿੰਨੀ ਕਰਦੇ ਹੋ, ਘਾਲਣਾ ਕਿੰਨੀ ਘਾਲਦੇ ਹੋ, ਉਹ ਤੁਹਾਡੇ ਕੰਮ ਵੱਲ ਨਹੀਂ ਵੇਖਦੇ, ਤੁਹਾਡੀ ਘਾਲਣਾ ਵੱਲ ਨਹੀਂ ਵੇਖਦੇ, ਤੇ ਮੈਂ ਤੁਹਾਡਾ ਭੇਦ ਸਮਝਦਾ ਹਾਂ ਪੰਡਿਤ ਜੀ ਕਿ ਤੁਸੀਂ ਕਿੰਨੀ ਸੇਵਾ ਕਰਦੇ ਹੋ ਔਰ ਤੁਹਾਨੂੰ ਸੇਵਾ ਕਰਕੇ ਕਿੰਨੀ ਮਾਇਆ ਚਾਹੀਦੀ ਹੈ, ਕਿੰਨਾ ਗੁਜਰਾਨ ਚਾਹੀਦਾ, ਇਹ ਸਭ ਕੁਝ ਮੈਂ ਤੁਹਾਡੇ ਭੇਦ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ।
ਬਿਪਰ ਪਨਿਓ ਸੁਣ ਗੁਰੂ ਜੀ ਚਾਹਤ ਗੁਜ਼ਰਾਨਾ।
ਅੱਗੋ ਪੰਡਿਤ ਸੁਣ ਕੇ ਬੋਲਿਆ, ਉਹਨੇ ਜਦੋਂ ਆਪਣੀ ਉਪਮਾ ਵਿਚ ਇਹ ਸ਼ਬਦ ਸੁਣੇ ਬਾਬੇ ਪ੍ਰਿਥੀ ਚੰਦ ਦੇ ਮੂੰਹੋਂ, ਤੇ ਪੰਡਿਤ ਪ੍ਰਿਥੀ ਚੰਦ ਨੂੰ ਵੀ ਗੁਰੂ ਕਹਿ ਕੇ ਹੀ ਬੁਲਾਉਂਦਾ, ਕਹਿਣ ਲੱਗਾ ਜੀ ਗੁਰੂ ਜੀ ਮੈਂ ਤਾਂ ਆਪਣੀ ਗੁਜਰਾਨ ਚਾਹੁੰਦਾ ਕਿ ਮੇਰੀ ਗੁਜਰਾਨ ਚੱਲੇ, ਮੇਰਾ ਵੀ ਟੱਬਰ ਹੈ, ਪਰਿਵਾਰ ਹੈ, ਬੱਚੇ ਨੇ, ਮੈਂ ਆਪਣੇ ਪਰਿਵਾਰ ਟੱਬਰ ਨੂੰ ਪਾਲਣਾ ਚਾਹੁੰਦਾ, ਮੈਂ ਤਾਂ ਆਪਣਾ ਗੁਜਰਾਨ ਚਾਹੁੰਦਾ ਹਾਂ।
ਜੋ ਕੁਛ ਕਹਿ ਕਾਰਜ ਕਰੋ ਆਲਸ ਬਿਸਰਾਨਾ।
ਗੁਰੂ ਕੇ ਮਹਿਲਾਂ ਵਿਚ ਜਿਹੜਾ ਵੀ ਕੋਈ ਕੰਮ ਮੈਨੂੰ ਕਿਹਾ ਜਾਂਦਾ, ਜਿਹੜਾ ਵੀ ਉਹ ਕੰਮ ਕਹਿ ਦਿੰਦੇ ਨੇ, ਮੈਂ ਬਿਨਾਂ ਦੇਰੀ ਤੋਂ ਆਲਸ ਦਾ ਤਿਆਗ ਕਰਕੇ, ਦਲਿੱਦਰ ਦਾ ਤਿਆਗ ਕਰਕੇ, ਬੜੇ ਉਦਮ ਨਾਲ ਉਹੀ ਕੰਮ ਪਹਿਲ ਦੇ ਆਧਾਰ ਤੇ ਕਰਦਾ ਜਿਹੜਾ ਗੁਰੂ ਸਾਹਿਬ ਕਹਿ ਦੇਣ ਜਾਂ ਮਾਤਾ ਗੰਗਾ ਜੀ ਕਹਿ ਦੇਣ ਜਾਂ ਕੋਈ ਹੋਰ ਸੇਵਾਦਾਰ ਕੋਈ ਮੈਨੂੰ ਕੰਮ ਕਹਿ ਦੇਵੇ, ਜਿਹੜਾ ਵੀ ਉਹ ਕੰਮ ਕਹਿੰਦੇ ਨੇ ਮੈਂ ਆਲਸ ਤੋਂ ਬਿਨਾਂ ਹੋ ਕੇ ਬੜੀ ਛੇਤੀ ਨਾਲ ਉਹ ਕੰਮ ਕਰਦਾ ਹਾਂ।
ਅਪਰ ਛਾਨ ਮੈਂ ਜੀਵ ਕਾ ਮੈਂ ਭਇਓ ਖਿਡਾਵਾ।
ਹੋਰ ਕੋਈ ਮੈਨੂੰ ਕੰਮ ਆਉਂਦਾ ਵੀ ਨਹੀਂ, ਮੇਰੀ ਜੀਵਕਾ ਹੋਰ ਪਾਸੋਂ ਤਾਂ ਕਿਤੋਂ ਚੱਲਣੀ ਵੀ ਨਹੀਂ, ਕਿਉਂਕਿ ਬਾਬਾ ਪ੍ਰਿਥੀ ਚੰਦ ਜੀ ਮੈਂ ਤਾਂ ਖਿਡਾਵਾ ਹਾਂ, ਬੱਚਿਆਂ ਨੂੰ ਖਿਡਾਉਣ ਤੋਂ ਇਲਾਵਾ ਮੈਨੂੰ ਤਾਂ ਹੋਰ ਕੋਈ ਕੰਮ ਨਹੀਂ ਆਉਂਦਾ, ਇਸ ਕਰਕੇ ਬੱਚਿਆਂ ਨੂੰ ਖਿਡਾ ਕੇ ਮੇਰਾ ਗੁਜਰਾਨ ਚੱਲਦਾ, ਹੋਰ ਕਿਤੇ ਪਾਸਿਓਂ ਤਾਂ ਮੇਰੀ ਕੋਈ ਗੁਜਰਾਨ ਨਹੀਂ ਚੱਲਣੀ, ਕੋਈ ਰੋਜੀ ਰੋਟੀ ਨਹੀਂ ਚੱਲਣੀ, ਇਹੀ ਇੱਕ ਕੰਮ ਮੈਨੂੰ ਆਉਂਦਾ, ਕਿਉਂਕਿ ਇਹਦੇ ਨਾਲ ਹੀ ਬੱਚਿਆਂ ਨੂੰ ਖਿਡਾ ਕੇ ਜਿਵੇਂ ਸ੍ਰੀ ਹਰਗੋਬਿੰਦ ਸਾਹਿਬ ਦਾ ਮੈਂ ਖਿਡਾਵਾ ਆ, ਉਹਨਾਂ ਨੂੰ ਮੈਂ ਖਿਡਾਉਂਦਾ ਹਾਂ, ਉਹਦੇ ਬਦਲੇ ਚ ਜੋ ਮੈਨੂੰ ਪ੍ਰਾਪਤ ਹੁੰਦਾ ਉਹਦੇ ਨਾਲ ਮੈਂ ਆਪਣੀ ਜੀਵਕਾ ਨਿਭਾਉਂਦਾ ਹਾਂ।
ਜਾਗ੍ਰਿਤ ਰਾਖੋ ਗੋਦ ਮੈਂ ਬੋ ਕਰ ਪਰਚਾਵਾ।
ਬਾਬਾ ਜੀ ਤੁਹਾਨੂੰ ਕੀ ਦੱਸਾਂ ਵੀ ਮੈਂ ਕਿੰਨਾ ਕੰਮ ਕਰਦਾ, ਪ੍ਰਿਥੀ ਚੰਦ ਨੇ ਪਹਿਲਾਂ ਕਹਿ ਦਿੱਤਾ ਨਾ ਵੀ ਤੂੰ ਬੜਾ ਮਿਹਨਤੀ ਹੈ, ਬੜਾ ਮੁਸ਼ਕਤੀ ਹੈ, ਤੇ ਸੁਣ ਕੇ ਖਿਡਾਵਾ ਫਿਰ ਹੁਣ ਆਪਣੀ ਉਪਮਾ ਕਰਨ ਲੱਗਾ, ਕਹਿੰਦਾ ਜੀ ਮੈਂ ਕੀ ਦੱਸਾਂ ਆਪਣੇ ਬਾਰੇ ਕਿ ਜਿੰਨੀ ਦੇਰ ਤੱਕ ਸ੍ਰੀ ਹਰਗੋਬਿੰਦ ਜੀ ਜਾਗਦੇ ਰਹਿੰਦੇ ਨੇ ਮੈਂ ਉਨ੍ਹਾਂ ਨੂੰ ਆਪਣੀ ਗੋਦ ਵਿਚ ਚੁੱਕ ਕੇ ਰੱਖਦਾ, ਉਨ੍ਹਾਂ ਨੂੰ ਆਪਣੀ ਗੋਦ ਵਿਚ ਚੁੱਕ ਕੇ ਰੱਖ ਕੇ ਉਨ੍ਹਾਂ ਨੂੰ ਪਰਚਾਉਂਦਾ ਰਹਿੰਦਾ, ਹਰ ਵੇਲੇ ਉਨ੍ਹਾਂ ਦੀ ਰੱਖਿਆ ਕਰਦਾ ਰਹਿੰਦਾ ਹਾਂ।
ਖਲੋ ਫਿਰ ਤੋਂ ਸਦਨ ਮੈਂ ਜੰਗਾ ਥੱਕ ਜਾ।
ਮੈਂ ਖਲੋਤਾ ਵਿਹੜੇ ਚ ਫਿਰਦਾ ਰਹਿੰਦਾ, ਕਦੇ ਸੱਜੇ ਕਦੇ ਖੱਬੇ, ਉਨ੍ਹਾਂ ਨੂੰ ਗੋਦ ਚ ਚੁੱਕ ਕੇ ਨਾ, ਰਾਤ ਦਿਨ ਜਦੋਂ ਜਾਗਦੇ ਨੇ ਤੇ ਮੈਂ ਵਿਹੜੇ ਵਿਚ ਫਿਰਦਾ ਰਹਿੰਦਾ, ਖਲੋਤੇ ਦੀਆਂ ਮੇਰੀਆਂ ਲੱਤਾਂ ਥੱਕ ਜਾਂਦੀਆਂ, ਫਿਰਦੇ ਦੀਆਂ ਮੇਰੀਆਂ ਲੱਤਾਂ ਤੱਕ ਥੱਕ ਜਾਂਦੀਆਂ ਨੇ।
ਰੱਖ ਤੋੜਦੀ ਉਠਾਏ ਕੇ ਮੈਂ ਬੈਠਣ ਦੇ।
ਮੈਂ ਹਰ ਵੇਲੇ ਉਨ੍ਹਾਂ ਨੂੰ ਚੁੱਕ ਕੇ ਰੱਖਦਾ, ਬੈਠਣ ਤਾਂ ਦਿੰਦੇ ਹੀ ਨਹੀਂ ਉਹ, ਜੇ ਮੈਂ ਬੈਠਦਾ ਤੇ ਰੋਲਾ ਪਾਉਣਾ ਸ਼ੁਰੂ ਕਰ ਦਿੰਦੇ ਨੇ ਵੀ ਮੈਨੂੰ ਉਹ ਚੁੱਕ ਕੇ ਖਿਡਾ, ਏਦਾਂ ਮੈਂ ਹਰ ਵੇਲੇ ਉਨ੍ਹਾਂ ਨੂੰ ਚੁੱਕ ਕੇ ਖਿਡਾਉਂਦਾ ਰਹਿੰਦਾ, ਜੇ ਮੈਂ ਬੈਠਦਾ ਤੇ ਮੈਨੂੰ ਬੈਠਣ ਨਹੀਂ ਦਿੰਦੇ।
ਦੀਰਘ ਥੂਲ ਸਰੀਰ ਹੈ ਜਿਸ ਭਾਰ ਕਨੇਰਾ।
ਤੁਸੀਂ ਆਪ ਸਿਆਣੇ ਹੋ ਬਾਬਾ ਪ੍ਰਿਥੀ ਚੰਦ ਜੀ, ਵੇਖੋ ਸ੍ਰੀ ਹਰਗੋਬਿੰਦ ਸਾਹਿਬ ਦਾ ਸਰੀਰ ਕਿੰਨਾ ਮੋਟਾ ਥੂਲ ਹੈ, ਇੰਨਾ ਤਾਂ ਵਜਨ ਹੈ ਉਨ੍ਹਾਂ ਦੇ ਸਰੀਰ ਦਾ, ਚੁੱਕ ਚੁੱਕ ਕੇ ਮੇਰੀਆਂ ਤਾਂ ਬਾਹਾਂ ਫੁੱਲ ਜਾਂਦੀਆਂ, ਮੇਰੀਆਂ ਲੱਤਾਂ ਫੁੱਲ ਜਾਂਦੀਆਂ। ਮੈਂ ਹਰ ਵੇਲੇ ਉਨ੍ਹਾਂ ਨੂੰ ਚੁੱਕ ਕੇ ਰੱਖਦਾ, ਉਠਾ ਕੇ ਰੱਖਦਾ, ਸਰੀਰ ਉਨ੍ਹਾਂ ਦਾ ਥੂਲ ਹੈ, ਵਜਨ ਵਾਲਾ ਹੈ, ਭਾਰ ਵੀ ਉਹਨਾਂ ਦਾ ਬਹੁਤ ਜ਼ਿਆਦਾ ਹੈ।
ਘਰੋਂ ਖਿਲਾਵਨ ਗੋਦ ਲੈ ਪਰ ਚਾਹੇ ਵਡੇਰਾ,
ਹਰ ਵੇਲੇ ਆਪਣੀ ਗੋਦ ਵਿਚ ਲੈ ਕੇ ਮੈਂ ਉਹਨਾਂ ਨੂੰ ਖਿਡਾਉਂਦਾ ਰਹਿਣਾ, ਕਿਸੇ ਨਾ ਕਿਸੇ ਖੇਡ ਦੇ ਵਿਚ ਪਰਚਾ ਕੇ ਰੱਖਦਾ ਵੀ ਉਹ ਰੋਣ ਨਾ ਰੁਦਨ ਨਾ ਕਰਨ, ਉਹਨਾਂ ਦਾ ਚਿੱਤ ਲੱਗਾ ਰਹੇ। ਇਸ ਪ੍ਰਕਾਰ ਨਾਲ ਹਰ ਵੇਲੇ ਮੈਂ ਕਿਸੇ ਨਾ ਕਿਸੇ ਖੇਡ ਵਿਚ ਉਹਨਾਂ ਨੂੰ ਪਰਚਾਈ ਰੱਖਦਾ ਲਾਈ ਰੱਖਦਾ ਹਾਂ।
ਅਪਰਨ ਟਿਗਨੈ ਜਾਤ ਹੈ ਮੋਈ ਮੋਰੀ,
ਉਹਨਾਂ ਦਾ ਸੁਭਾਅ ਇਹੋ ਜਿਹਾ ਬਣ ਗਿਆ ਵੀ ਕਿਸੇ ਹੋਰ ਕੋਲ ਜਾਂਦੇ ਵੀ ਨਹੀਂ। ਜੇ ਕੋਈ ਹੋਰ ਦਾਸੀ ਦਾਸ ਉਹਨਾਂ ਨੂੰ ਚੁੱਕਣਾ ਚਾਹੁੰਦੀ ਹੈ ਤੇ ਉਹਨਾਂ ਕੋਲ ਨਹੀਂ ਜਾਂਦੇ, ਹਰ ਵੇਲੇ ਮੇਰੀ ਗੋਦ ਵਿਚ ਹੀ ਰਹਿੰਦੇ ਨੇ, ਮੇਰੀ ਗੋਦ ਚ ਉਤਰਦੇ ਹੀ ਨਹੀਂ ਤੇ ਹਰ ਵੇਲੇ ਮੈਂ ਹੀ ਉਹਨਾਂ ਨੂੰ ਆਪਣੇ ਕੋਲ ਚੁੱਕ ਕੇ ਰੱਖਦਾ ਹਾਂ।
ਸੁਖ ਸੋ ਰਾਖਤ ਖੇਲ ਤੇ ਜਾਤ ਨਾ ਕਿਤ ਓਰੀ,
ਤੇ ਹਰ ਵੇਲੇ ਸੁਖ ਦੇ ਨਾਲ ਮੈਂ ਉਹਨਾਂ ਨੂੰ ਆਪਣੇ ਕੋਲ ਰੱਖਦਾ ਤੇ ਮੇਰੇ ਕੋਲ ਖੇਡਦੇ ਰਹਿੰਦੇ ਨੇ, ਕਿਸੇ ਹੋਰ ਦੇ ਕੋਲ ਨਹੀਂ ਜਾਂਦੇ। ਹਰ ਵੇਲੇ ਉਹਨਾਂ ਨੂੰ ਮੈਂ ਚੁੱਕ ਕੇ ਰੱਖਦਾ, ਕਿਸੇ ਹੋਰ ਦੇ ਕੋਲ ਨਹੀਂ ਜਾ ਕੇ ਰਾਜੀ।
ਪੁਨ ਪ੍ਰਿਥੀਆ ਕੈ ਬੋ ਲੱਗਿਓ ਕਾਰਜੀ ਇਕ ਮੇਰਾ,
ਪ੍ਰਿਥੀ ਚੰਦ ਨੇ ਵੇਖਿਆ ਵੀ ਖੜਾਵਾ ਆ ਗਿਆ ਮੇਰੀਆਂ ਗੱਲਾਂ ਵਿਚ, ਜਿਵੇਂ ਮੈਂ ਚਾਹੁੰਦਾ ਸੀ ਮੇਰੀਆਂ ਸੋਚਾਂ ਮੁਤਾਬਕ ਖਿਡਾਵਾ ਮੇਰੀ ਗੱਲ ਦੇ ਵਿਚ ਆ ਰਿਹਾ, ਜੇ ਮੇਰੀ ਹਾਮੀ ਚ ਹਾਮੀ ਭਰ ਰਿਹਾ। ਤੇ ਉਸ ਵੇਲੇ ਪ੍ਰਿਥੀਆ ਬੋਲਿਆ ਤੇ ਕਹਿਣ ਲੱਗਾ ਇਸ ਬ੍ਰਾਹਮਣ ਖਿਡਾਵੇ ਨੂੰ, ਕਹਿਣ ਲੱਗਾ ਪੰਡਿਤ ਜੀ ਮੈਂ ਆਪਣਾ ਇਕ ਕੰਮ ਤੁਹਾਡੇ ਜਿੰਮੇ ਲਾਣਾ ਚਾਹੁੰਦਾ, ਮੇਰਾ ਇਕ ਬੜਾ ਵੱਡਾ ਕੰਮ ਹੈ ਜੇ ਤੁਸੀਂ ਕਰਦੇ ਹੋ, ਮੇਰੇ ਵਾਸਤੇ ਬੜਾ ਵੱਡਾ ਪਰ ਤੇਰੇ ਵਾਸਤੇ ਵੱਡਾ ਨੀ, ਤੇਰੇ ਵਾਸਤੇ ਤਾਂ ਛੋਟਾ ਜਿਹਾ ਹੀ ਕੰਮ ਹੈ, ਮੇਰਾ ਇਕ ਬੜਾ ਵੱਡਾ ਕਾਰਜ ਹੈ।
ਸਿੱਧ ਹੋ ਤੁਸੋ ਤੋਏ ਤੇ ਲਿਓ ਤਨ ਬੋ ਤੇਰਾ,
ਜੇ ਪੰਡਿਤ ਜੀ ਤੁਸੀਂ ਮੇਰਾ ਉਹ ਕੰਮ ਸਿੱਧ ਕਰ ਦਿਓ ਨਾ, ਮੇਰਾ ਉਹ ਕੰਮ ਤੁਸੀਂ ਇਕ ਵਾਰੀ ਸਵਾਰ ਦਿਓ, ਤੇ ਜੇ ਤੁਸੀਂ ਪੰਡਿਤ ਜੀ ਉਹ ਕੰਮ ਸਿੱਧ ਕਰ ਦਿਓਗੇ ਨਾ, ਉਹਦੇ ਬਦਲੇ ਚ ਮੂੰਹ ਮੰਗਿਆ ਪੈਸਾ ਮੈਂ ਤੁਹਾਨੂੰ ਦਿਆਂਗਾ, ਜੋ ਤੁਸੀਂ ਬੱਤੀ ਦੰਦਾਂ ਚ ਕਹਿ ਦਿਓਗੇ, ਮੂੰਹ ਮੰਗਿਆ ਰੁਪਈਆ, ਮੂੰਹ ਮੰਗਿਆ ਪੈਸਾ ਮੈਂ ਤੁਹਾਨੂੰ ਦਿਆਂਗਾ।
ਇਕ ਵਾਰ ਕਰ ਲੈ ਜੇ ਸੁਖ ਹੋਏ ਮੈਂ ਸਾਰੇ,
ਜੇ ਤੂੰ ਇਕ ਵਾਰ ਮੇਰਾ ਉਹ ਕੰਮ ਕਰਦੇ ਨਾ ਜਿਹੜਾ ਕੰਮ ਮੈਂ ਤੈਨੂੰ ਕਹਿਣਾ ਚਾਹੁੰਦਾ ਤੂੰ ਕਰ ਸਕਦਾ, ਇਕ ਵਾਰ ਜੇ ਤੂੰ ਮੇਰਾ ਉਹ ਕੰਮ ਕਰ ਦੇਵੇਂ ਤੇ ਪੰਡਿਤ ਜੀ ਸਾਰੀ ਜ਼ਿੰਦਗੀ ਤੁਹਾਨੂੰ ਕਿਸੇ ਕੰਮ ਕਰਨ ਦੀ ਲੋੜ ਨਹੀਂ, ਸਾਰੀ ਜ਼ਿੰਦਗੀ ਸੁੱਖ ਨਾਲ ਬਹਿ ਕੇ ਤੁਸੀਂ ਖਾ ਸਕਦੇ ਹੋ, ਸਾਰੀ ਜ਼ਿੰਦਗੀ ਦਾ ਗੁਜਰਾਨ ਤੁਹਾਡਾ ਮੇਰੇ ਘਰ ਵੱਲੋਂ ਚੱਲੇਗਾ, ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਫਿਕਰ ਚਿੰਤਾ ਨਹੀਂ ਰਹੇਗੀ।
ਕਰਨ ਸੁਖਾਰੋ ਤੋਏ ਕੋ ਅਪਰਨ ਕੋ ਭਾਰੇ,
ਕੰਮ ਹੋਰ ਕੋਈ ਕਰ ਨਹੀਂ ਸਕਦਾ, ਹੋਰਾਂ ਵਾਸਤੇ ਕੰਮ ਥੋੜਾ ਜਿਹਾ ਮੁਸ਼ਕਲ ਹੈ ਔਖਾ ਹੈ, ਪਰ ਪੰਡਿਤ ਜੀ ਤੁਸੀਂ ਇਹ ਕੰਮ ਬੜੀ ਛੇਤੀ ਨਾਲ ਕਰ ਸਕਦੇ ਹੋ, ਇਹ ਕੰਮ ਤੂੰ ਬੜੀ ਛੇਤੀ ਨਾਲ ਕਰ ਸਕਦਾ, ਤੇਰੇ ਵਾਸਤੇ ਕੰਮ ਬੜਾ ਸੁਖਾਲਾ ਹੈ।
ਬਿਪਰ ਕਹਿਓ ਅਸ ਕਾਜ ਕਿਆ ਮੋਤੇ ਬਣ ਜਾਵੇ,
ਪੰਡਿਤ ਨੇ ਸੁਣਿਆ ਪ੍ਰਿਥੀ ਚੰਦ ਦਾ ਇਹ ਸੁਭਾਵ, ਇਹ ਪ੍ਰਸਤਾਵ ਸੁਣਿਆ ਤੇ ਸੁਣ ਕੇ ਅੱਗੋਂ ਇਹ ਗੜਖੜਾਵਾ ਬ੍ਰਾਹਮਣ ਬੋਲਿਆ, ਕਹਿਣ ਲੱਗਾ ਬਾਬਾ ਜੀ ਇਹ ਦੱਸੋ ਵੀ ਇਹੋ ਜਿਹਾ ਕਿਹੜਾ ਕੰਮ ਹੈ।
ਮੋਤੇ ਬਣ ਜਾਵੇ,
ਜਿਹੜਾ ਕੰਮ ਤੁਸੀਂ ਮੇਰੇ ਕੋਲੋਂ ਕਰਾਉਣਾ ਚਾਹੁੰਦੇ ਹੋ ਵੀ ਮੈਂ ਕਰ ਸਕਦਾ,
ਜਿਸ ਤੇ ਦਰਬ ਸਮੂਹ ਦਿਓ ਤੁਮਰੇ ਚਿਤ ਭਾਵੈ,
ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਮੈਂ ਕਰ ਸਕਦਾ ਹੋਰ ਨੀ ਕੋਈ ਕਰ ਸਕਦਾ, ਤੇ ਉਸ ਕੰਮ ਦੇ ਬਦਲੇ ਤੁਸੀਂ ਮੈਨੂੰ ਮਾਇਆ ਵੀ ਦਿਓਗੇ, ਉਹ ਵੀ ਅਣਗਿਣਤ ਪੈਸੇ ਦੇਣ ਨੂੰ ਤੁਸੀਂ ਤਿਆਰ ਹੋ, ਵੀ ਸਾਰੀ ਜ਼ਿੰਦਗੀ ਮੈਨੂੰ ਕਿਸੇ ਪ੍ਰਕਾਰ ਦਾ ਕੰਮ ਕਰਨ ਦੀ ਲੋੜ ਨਾ ਰਹੇਗੀ, ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਮੇਰੇ ਕੋਲੋਂ ਹੋ ਸਕਦਾ ਹੈ, ਔਰ ਤੁਸੀਂ ਮੈਨੂੰ ਦਰਬ ਧਨ ਦੇਣ ਨੂੰ ਵੀ ਤਿਆਰ ਹੋ।
ਕਿਉਂ ਨਾ ਕਰੋਂਗੋ ਮੈਂ ਕਿਸੇ ਜਿਸ ਤੇ ਸੁਖ ਪਾਓ,
ਇਹ ਬਾਬਾ ਪ੍ਰਿਥੀ ਚੰਦ ਜੀ ਨਾਲੇ ਜਿਹੜਾ ਕੰਮ ਕਰਕੇ ਮੈਨੂੰ ਸੁਖ ਪ੍ਰਾਪਤ ਹੋਣਾ, ਮੈਂ ਸਾਰੀ ਜ਼ਿੰਦਗੀ ਵਾਸਤੇ ਸੁਖੀ ਹੋ ਸਕਦਾ, ਭਲਾ ਉਹ ਕੰਮ ਮੈਂ ਕਿਉਂ ਨਾ ਕਰਾਂਗਾ, ਮੈਂ ਤਾਂ ਪੱਬਾਂ ਭਰਨੇ ਹੋ ਕੇ ਉਹ ਕੰਮ ਕਰਨ ਨੂੰ ਤਿਆਰ ਹਾਂ ਜਿਹੜਾ ਕੰਮ ਕਰਕੇ ਮੈਨੂੰ ਸਾਰੀ ਜ਼ਿੰਦਗੀ ਸੁਖ ਪ੍ਰਾਪਤ ਹੋਣਾ।
ਆਪਣੋ ਹਿਤ ਸਗਰੇ ਚੈਤ ਕਿਆ ਰੰਕ ਜੋ ਰਾਓ,
ਆਪਣਾ ਹਿੱਤ ਤਾਂ ਸਾਰੇ ਚਾਹੁੰਦੇ ਨੇ, ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਭਿਖਾਰੀ, ਆਪਣਾ ਭਲਾ ਤਾਂ ਹਰ ਕੋਈ ਲੋਚਦਾ, ਕਿਹੜਾ ਬੰਦਾ ਨਹੀਂ ਚਾਹੁੰਦਾ ਵੀ ਮੇਰਾ ਭਲਾ ਨਾ ਹੋਵੇ, ਹਰ ਇੱਕ ਇਨਸਾਨ ਭਾਵੇਂ ਕੋਈ ਰਾਜਾ ਭਾਵੇਂ ਕੋਈ ਭਿਖਾਰੀ ਹੈ, ਅਮੀਰ ਹੈ ਗਰੀਬ ਹੈ, ਸਭ ਆਪਣਾ ਭਲਾ ਲੋੜਦੇ ਨੇ, سب اپنا پلا چاہتے نے یہ بھی جی میرا پلا ہے تو میں یہ کام کیوں نہ کراں گا
کہ پرتھیا پرتھمے سبت کر لیں
پرتھیا بولیا کہن لگا پنڈت جی یہ کام میں بعد چ دساں گا وہ تو پہلا تنوع اپنے جنیو کی قسم کھانی پوے گی پرتھوی چند بڑے ڈنگ نال گل کر رہے ہیں کوٹ نیتی ہے نا جدو پاپی بندہ پاپ کرتا تے ہر ہلے وسلوں سارے پاسوں دروازے بند کرنا چاہتا بھی میرا پاپ اگڑ کے باہر نہ آوے پرتھیا کہندا ہے پنڈت جی کام میں بعد چ دساں گا جڑا کرنا ہے پر وہ تو پہلا تنوع اپنے جنیو دی کیونکہ برہمن سی نا گل چ جنیو پایا کہ تنوع پہلا اپنے جنیو دی جنجو دی قسم کھانی پوے گی
میں بھی اچروں سب کو تجھ کو تن دیوں
تینو بھی قسم قسم کھانی پوے گی کہ تو میرا کام کرے گا تے میں بھی قسم کھانا میں بھی قسم کھانا ہاں کہ جے تو کام کر دیں گا تے میں تینو بدلے چ پیسہ دیاں گا مکراں گا نہیں اے نہ سوچ بھی تینو کلے نو قسم کھواواں گا میں بھی قسم کھان نو تیار ہاں جے تو قسم کھاویں تے میں بھی قسم کھان نو تیار ہاں کہ میں تینو پیسہ ضرور دیواں گا تینو تن ضرور دیواں گا
مور تول چوں شرون تے سنہے نے پنچوں
اے گل سن لے دو کان نے تیرے تے دو نے میرے میرے دو کان تے تیرے دو کنا دی کل دی گنتی ہو گئی چار ان چار کنا تو علاوہ کسی پنجویں کان وچ خبر نہ پوے جڑی میں کہن لگا جڑی گل میں تینو کہن لگا تیرے میرے چار کنا تو علاوہ پنجویں کان دے وچ اے گل نہیں کسی دے پینی چاہی دی
دونوں کو وشواس ہوئے سنسے نہ رنچو
دونوں نو وشواس ہو جائے اسی قسم اس کر کے کھانی ہے کہ کسے ہور نو اے گل دا نہ پتا لگے تو اے گل کسے ہور اگے نہیں دسنی تے آپا دوہاں نو اس گل دا نشچا ہو جائے سنسے نہ رنچے اور ساڈے من چ کسے پرکار دا سنسا نہ رہے
سبت کرن تے ہوت دڑ شندے نہ ہوئے
اس کر کے ایک دوجے تے وشواس کرن واسطے آپا نو قسم کھانی پوے گی میں بھی قسم کھانا تے پنڈت جی تسی بھی قسم کھاؤ تے تہاڈی قسم تے میری قسم جدو اسی دوویں کھاواں گے پھر ساڈے دوہاں تے ایک دوجے دا وشواس بنے گا ساڈے اندر درڑتا ہوئے گی نشچا ایک دوجے تے ہوئے گا بھروسہ بنے گا اور ساڈے اندر کوئی سندے نہیں رہن لگا
دھیرج اپجے دوئن کو سدھ کارج جو ہے
اپنا دوہاں دے منا وچ دھیرج اپجے گا اور دھیرج دے نال اے سمجھ لواں گے بھی ساڈا کام سدھ ہو جائے گا ساڈا کام جڑا ہے وہ پورا ہو جاوے گا
لیو جنیو ہاتھ گئے میں کہوں بکھانو
اے برہمن ادا کر تو اپنا جنیو ہاتھ چ لے تے ہاتھ وچ لے کے اس جنیو نو قسم کھا کے میں اے گل کسے اگے نہیں کرن لگا تو اپنے جنیو دی قسم کھا کہ میں اپنے جنیو دی قسم کھانا کہ اے گل میں اگے کتے ہور نہیں کرن لگا
تن من تے بل بدھ تے تمرو ہت ٹھانو
تے ہے پنڈت جی جے تو اے قسم کھا لویں تے میں تن کر کے من کر کے پورا بل کر کے بدھی کر کے تیرا ہت کراں گا تیرا بھلا کراں گا پنڈت ہر پرکار نال تیرا اے دے وچ بھلا ہووے گا
سنت بپر نے بچ کے گئے ہاتھ جنے ہو
اے سن کے بابے پرتھوی چند دی گل پنڈت تھوڑا جا ڈریا بھی پتہ نہیں کم کی کہنا پر پھر بھی انہیں ہاتھ چ جنیو پھڑیا جنیو پھڑ کے اس ویلے قسم کھاندیا بولیا
گوپ بات جیم تم کو میں کہوں کہے ہو
لگا جیڑی گپت گل تسی مینو کہن لگے ہو بابا پرتھوی چند جی وہ گل میں اگے کسے اگے نہیں کراں گا میں قسم کھانا اپنے جنیو دی اپنے دھرم دی کہ او گل میں اگے کسے کول نہیں کراں گا جویں تسی میرے کول گپت رکھی ہے ایدا میں اپنے کول گپت رکھاں گا
جے مجھ تے ہوئے آئے ہے تو میں کر دیاں
دوجی گل اے وی کہ جیڑا کام تسی مینوں کہنا ہے جے او میرے کول ہو سکدا ہویا تے میں کراں گا ضرور ਕੰਮ ਜੇ ਤੁਸੀਂ ਦੱਸਿਆ ਹੀ ਨਹੀਂ ਕੰਮ ਹਾਲੇ, ਦੱਸੋਗੇ ਜੇ ਮੇਰੇ ਕੋਲੋਂ ਉਹ ਕੰਮ ਹੋ ਸਕਦਾ ਹੋਇਆ ਤੇ ਮੈਂ ਉਹ ਜ਼ਰੂਰ ਕਰਾਂਗਾ।
ਨਾ ਹੀ ਤਾਂ ਇਸ ਕੀ ਸ਼ਬਦ ਕੋ ਮੁਝਨੇ ਆਨ ਸੁਨੈਓ।
ਨਹੀਂ ਜੇ ਕੰਮ ਮੈਂ ਨਾ ਵੀ ਕਰ ਸਕਿਆ ਨਾ ਤੁਹਾਡਾ, ਤੇ ਬਾਬਾ ਜੀ ਮੈਨੂੰ ਮੇਰੇ ਇਸ ਜਨੇਊ ਦੀ ਕਸਮ ਹੈ ਕਿ ਮੈਂ ਇਹ ਗੱਲ ਅੱਗੇ ਕਿਸੇ ਅੱਗੇ ਨਹੀਂ ਕਰਾਂਗਾ। ਜੇ ਮੈਂ ਕੰਮ ਕਰ ਸਕਦਾ ਹੋਇਆ ਤਾਂ ਠੀਕ, ਜੇ ਨਾ ਕਰ ਸਕਦਾ ਹੋਇਆ ਤੇ ਫਿਰ ਵੀ ਮੈਂ ਕਸਮ ਖਾਨਾ ਆਪਣੇ ਜਨੇਊ ਦੀ ਕਿ ਮੈਂ ਤੁਹਾਡੀ ਇਹ ਕਹੀ ਹੋਈ ਗੱਲ ਅੱਗੇ ਕਿਸੇ ਕੋਲ ਨਹੀਂ ਕਰਾਂਗਾ।
ਸੁਣ ਪ੍ਰਿਥੀਏ ਧੀਰਜ ਪਈ ਨਿਜ ਕਪਟ ਸੁਨਾਵਾ।
ਸੁਣ ਕੇ ਪ੍ਰਿਥੀਏ ਨੂੰ ਥੋੜਾ ਜਿਹਾ ਧੀਰਜ ਮਿਲ ਗਿਆ ਵੀ ਚਲੋ ਮੇਰੀ ਗੱਲ ਤਾਂ ਹੁਣ ਗੁਪਤ ਰਹੇਗੀ, ਇਹਨੇ ਕਸਮ ਖਾਧੀ ਹੈ ਸਹੁੰ ਖਾਧੀ ਹੈ ਅੱਗੇ ਨਹੀਂ ਪ੍ਰਗਟ ਕਰਨ ਲੱਗਾ। ਤੋ ਪ੍ਰਿਥੀਏ ਨੂੰ ਧੀਰਜ ਮਿਲਿਆ ਤੇ ਆਪਣੇ ਹਿਰਦੇ ਦਾ ਕਪਟ ਬੋਲ ਕੇ ਪ੍ਰਿਥੀਆ ਜੀ ਪ੍ਰਿਥੀ ਚੰਦ ਸੁਣਾਉਣ ਲੱਗਾ।
ਹੇ ਬਿਜ ਅਬ ਉਪਕਾਰ ਕਰ ਤਨ ਲਿਓ ਮਨ ਭਾਵਾ।
ਹੇ ਪੰਡਿਤ ਜੀ ਮੇਰੇ ਤੇ ਉਪਕਾਰ ਕਰੋ ਕਿ ਤੁਸੀਂ ਮਨ ਭਾਉਂਦਾ ਪੈਸਾ ਲਵੋ, ਮਨ ਭਾਉਂਦਾ ਜਿੰਨਾ ਤੁਹਾਡੇ ਮਨ ਨੂੰ ਚੰਗਾ ਲੱਗੇ, ਮਨ ਭਾਉਂਦਾ ਪੈਸਾ ਧਨ ਤੁਸੀਂ ਮੇਰੇ ਕੋਲੋਂ ਲਵੋ, ਮੇਰੇ ਤੇ ਇੱਕ ਉਪਕਾਰ ਕਰ ਦਿਓ।
ਹਰ ਗੋਬਿੰਦ ਕੋ ਦਿਓ ਭਿਖ ਇਹ ਕਾਰਜ ਮੇਰਾ।
ਮੈਂ ਵੀ ਕਸਮ ਖਾ ਕੇ ਕਹਿਣਾ ਕਿ ਮੈਂ ਤੁਹਾਨੂੰ ਧਨ ਦੇਣ ਦਾ ਪਾਬੰਦ ਹੋਵਾਂਗਾ ਜਿੰਨਾ ਤੁਸੀਂ ਕਹੋਗੇ, ਪਰ ਮੇਰਾ ਕੰਮ ਇਹ ਹੈ ਕਿ ਤੁਸੀਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇਣਾ। ਪੰਡਿਤ ਜੀ ਕਿ ਤੁਸੀਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਭਿਖ ਦੇਣਾ, ਜ਼ਹਿਰ ਦੇ ਕੇ ਉਹਨਾਂ ਨੂੰ ਮਾਰਨਾ, ਇਹ ਮੇਰਾ ਕੰਮ ਹੈ।
ਸਲ ਹਿਰਦੈ ਕਰਤਾ ਕਰਕ ਦੁੱਖ ਦਿਖੇ ਕਨੇਰਾ।
ਬੜਾ ਵੱਡਾ ਸਲ ਹੈ ਜਿਹੜਾ ਹਰ ਵੇਲੇ ਮੇਰੇ ਹਿਰਦੇ ਤੇ ਕਲੇਜੇ ਨੂੰ ਚੁਭਦਾ ਰਹਿੰਦਾ, ਬੜਾ ਦੁੱਖ ਦੇ ਰਿਹਾ ਮੈਨੂੰ ਇਹ ਸਲ ਜਿਹੜਾ ਸ੍ਰੀ ਹਰਗੋਬਿੰਦ ਸਾਹਿਬ ਦਾ ਸਰੂਪ ਹੈ ਨਾ, ਇਹ ਮੇਰੇ ਹਿਰਦੇ ਚ ਸਲ ਵੱਜਾ ਹੋਇਆ, ਇਹ ਮੈਨੂੰ ਬੜਾ ਕਨੇਰਾ ਬਹੁਤਾ ਦੁੱਖ ਦੇ ਰਿਹਾ।
ਸ੍ਰੀ ਅਰਜੁਨ ਸੁਤ ਬਿਨ ਰਹਿ ਗੁਰਤਾ ਹਮ ਪਾਵੇ।
ਜਦੋਂ ਗੁਰੂ ਅਰਜਨ ਸਾਹਿਬ ਦੇ ਪੁੱਤਰ ਹੀ ਨਾ ਰਹਿਣਗੇ ਸ੍ਰੀ ਹਰਗੋਬਿੰਦ ਜੀ, ਤੇ ਪੁੱਤਰ ਤੋਂ ਵਿਹੋਣੇ ਹੋ ਜਾਣਗੇ, ਤੇ ਉਹਨਾਂ ਤੋਂ ਬਾਅਦ ਹੀ ਪੰਡਿਤ ਜੀ ਗੁਰਤਾ ਗੱਦੀ ਫਿਰ ਸਾਨੂੰ ਪ੍ਰਾਪਤ ਹੋਵੇਗੀ। ਗੁਰਤਾ ਗੱਦੀ ਸਾਨੂੰ ਮਿਲ ਜਾਏਗੀ, ਗੁਰਤਾ ਗੱਦੀ ਦੇ ਮਾਲਕ ਫਿਰ ਅਸੀਂ ਬਣਾਂਗੇ, ਗੁਰਿਆਈ ਮੇਰੇ ਕੋਲ ਆਵੇਗੀ।
ਨਾਹੀ ਤਾਂ ਇਨਕੇ ਬਸ ਤੇ ਕਿਉਂ ਨਾ ਕਰ ਆਵੇ।
ਜੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਤੂੰ ਨਾ ਮਾਰ ਸਕਿਆ ਤੇ ਫਿਰ ਗੁਰਿਆਈ ਇਹਨਾਂ ਦੇ ਵੰਸ਼ ਚੋਂ ਬਾਹਰ ਨਹੀਂ ਆਵੇਗੀ। ਮੈਂ ਇਹ ਵੀ ਜਾਣਦਾ ਫਿਰ ਗੁਰਿਆਈ ਇਹਨਾਂ ਦੇ ਵੰਸ਼ ਵਿੱਚੋਂ ਬਾਹਰ ਨਹੀਂ ਆਵੇਗੀ। ਗੁਰੂ ਅਰਜਨ ਸਾਹਿਬ ਤੋਂ ਬਾਅਦ ਹਰਗੋਬਿੰਦ ਜੀ ਗੁਰੂ ਬਣਨਗੇ, ਫਿਰ ਅੱਗੋਂ ਉਹਨਾਂ ਦੇ ਪੁੱਤਰ ਪੋਤਰੇ ਗੁਰੂ ਬਣਨਗੇ, ਸਾਡੇ ਕੋਲ ਫਿਰ ਕਿਸੇ ਤਰੀਕੇ ਨਾਲ ਗੁਰਿਆਈ ਨਹੀਂ ਆਵੇਗੀ।
ਲਿਓ ਰਜਤ ਪਰ ਪੰਚ ਸੈ ਹਮ ਤੇ ਤਤਕਾਲਾ।
ਇਹ ਪੰਡਿਤ ਜੀ ਮੇਰਾ ਇਹ ਕੰਮ ਕਰ ਦਿਓ, ਜਦੋਂ ਮੇਰਾ ਇਹ ਕੰਮ ਤੁਸੀਂ ਕਰ ਦਿਓਗੇ 500 ਰੁਪਈਆ ਮੈਂ ਉਸੇ ਵਕਤ ਤੁਹਾਡੀ ਤਲੀ ਤੇ ਰੱਖ ਦਿਆਂਗਾ। 500 ਰੁਪਈਆ ਹਾਲੇ ਪੇਸ਼ਗੀ ਹੋਵੇਗੀ, ਇਹ 500 ਰੁਪਈਆ, ਇਹਦੇ ਤੋਂ ਇਲਾਵਾ ਹੋਰ ਜਿੰਨੇ ਪੈਸੇ ਕਹੋਗੇ ਮੈਂ ਦੇਣ ਨੂੰ ਤਿਆਰ ਹੋਵਾਂਗਾ, ਪਰ ਜਦੋਂ ਤੁਸੀਂ ਇਹ ਕੰਮ ਮੇਰਾ ਕਰ ਦਿਓ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇਣ ਦਾ, ਤੇ ਪੰਡਿਤ ਜੀ 500 ਰੁਪਈਆ ਤਾਂ ਭਾਵੇਂ ਹੁਣੇ ਮੇਰੇ ਕੋਲੋਂ ਤਤਕਾਲ ਹੀ ਲੈ ਲਵੋ।
ਸਰਬ ਆਲ ਬਲ ਲਗਰੋ ਸੁਖ ਦੀ ਵਿਸਾਲਾ।
ਪੰਡਿਤ ਜੀ ਸਾਰੀ ਜ਼ਿੰਦਗੀ ਸੁਖੀ ਹੋ ਕੇ ਵਸੋਗੇ। 500 ਰੁਪਈਆ ਕੋਈ ਛੋਟੀ ਰਕਮ ਨਹੀਂ ਹੁੰਦੀ, ਬੜੀ ਵੱਡੀ ਰਕਮ ਹੈ। ਸਾਰੀ ਜ਼ਿੰਦਗੀ ਸੁਖੀ ਹੋ ਕੇ ਵਸੋਗੇ, ਫਿਰ ਜਦੋਂ ਕਿਸੇ ਪ੍ਰਕਾਰ ਦੀ ਲੋੜ ਹੋਵੇਗੀ, ਪੈਸੇ ਦੀ, ਵਸਤਰ ਦੀ, ਧਨ ਦੀ, ਅੰਨ ਦੀ, ਮੇਰੇ ਕੋਲ ਆ ਜਾਇਆ ਕਰੇ। ਜੇ ਜੋ ਮੰਗੋਗੇ ਮੈਂ ਤੁਹਾਨੂੰ ਦਿਆਂਗਾ, ਕਿਸੇ ਪ੍ਰਕਾਰ ਦੀ ਤੁਹਾਨੂੰ ਕੋਈ ਰੁਕਾਵਟ ਨਹੀਂ ਹੋਵੇਗੀ।
ਸੁਣ ਦੀ ਜਿਤੇ ਤੂਸ਼ਨ ਕਰੀ ਪੁਨ ਪ੍ਰਿਥੀਆ ਭਾਖੈ।
ਜਦੋਂ ਪੰਡਿਤ ਨੇ ਗੱਲ ਸੁਣੀ, ਇੱਕ ਵਾਰੀ ਪੰਡਿਤ ਡਰਿਆ, ਜਦੋਂ ਪਾਪੀ ਬੰਦੇ ਨੇ ਕਿਸੇ ਨੇ ਪਾਪ ਕਰਨਾ ਹੁੰਦਾ ਤੇ ਉਹਦੇ ਅੰਦਰ ਡਰ ਪਹਿਲੋਂ ਆਉਂਦਾ, ਭੈ ਪਹਿਲੋਂ ਆਉਂਦਾ। ਪੰਡਿਤ ਦੇ ਮਨ ਚ ਵੀ ਡਰ ਆਇਆ, ਭੈ ਆਇਆ, ਤੇ ਬੋਲਿਆ ਹੀ ਨਹੀਂ ਅੱਗੋਂ ਪ੍ਰਿਥੀਏ ਦੀ ਗੱਲ ਸੁਣ ਕੇ, ਜਵਾਬ ਹੀ ਨਹੀਂ ਦਿੱਤਾ, ਚੁੱਪ ਹੀ ਕਰ ਗਿਆ। ਪੰਡਿਤ ਸਹਿ ਕੇ ਬੈਠ ਗਿਆ ਵੀ ਇਹ ਕਿੱਡਾ ਵੱਡਾ ਪਾਪ ਕਰਨ ਨੂੰ ਕਹਿ ਰਿਹਾ ਮੈਨੂੰ। ਤੋ ਪੰਡਿਤ ਚੁੱਪ ਕਰਕੇ ਬੈਠ ਗਿਆ। ਜਦੋਂ ਪੰਡਿਤ ਨਾ ਬੋਲਿਆ ਤੇ ਫਿਰ ਬਾਬਾ ਪ੍ਰਿਥੀ ਚੰਦ ਜੀ ਹੌਸਲਾ ਦੇਣ ਵਾਸਤੇ ਪੰਡਿਤ ਨੂੰ ਬੋਲੇ,
ਮੋਏ ਜਨੇਊ ਕੀ ਸਬਦ ਤਨ ਕਿਉ ਨਾ ਰੱਖੋ।
ਪ੍ਰਿਥੀਆ ਕਹਿਣ ਲੱਗਾ, ਮੈਨੂੰ ਵੀ ਤੇਰੇ ਜਨੇਊ ਦੀ ਸਹੁੰ ਲੱਗੇ, कि पंडित जी मैं 500 रुपया तुहानू देंगा, तेरा पैसा मैं नहीं रखन लगा अपने को, एक रुपया मैं तेरा अपने कोल नहीं रखन लगा, मैनू भी कसम है जनेऊ दी।
अपर रीत खारतर जमा जिम होवै तेरी,
और भी किसे रीति नाल जड़ी तेरी तसल्ली खातर जमा कहंदे ने तसल्ली नू, तेनू तसल्ली चाहिए किसे प्रकार दी, ओ तसल्ली दस जिवें तेरी हुंदी है मैं करन नू तैयार हां।
हमने कुर बखान ते क्यों चिंत कनेरी,
मैं कदे झूठ नहीं बोलदा ना मैं झूठ कहंदा हां, तू अपने मन दे विच चिंता ना कर, क्यों चिंता करदा, मैं जिहड़ी गल कह रहा सच कह रहा, एदे च कोई दो राय जां झूठ नहीं है।
ए करनो तुझको सुगम नित रखे उछंगा,
ए काम तेरे करन वास्ते बड़ा सुख है कि तू श्री हरगोबिंद साहब नू जहर दे सकदा है, तेरे वास्ते सुख है क्योंकि तू हर वेले उन्हां नू अपनी गोद च चुकी रखदा है।
किसों बिद मुख दीजिए मैं देखा गंगा,
एहो जे तरीके नाल किसे प्रकार नाल तू जहर हरगोबिंद साहब दे मुंह विच पा दे, जेड़े तरीके नाल गंगा दी निगाह ना पै जाए किते, क्योंकि गंगा भी बड़ी निगाह रखदी हरगोबिंद ते, इस करके तू एहो जे तरीके नाल जहर पा दी हरगोबिंद साहब दे मुंह विच के गंगा ना वेख सके।
अपर ना को रखवार है तुझ पर विचवाशा,
ए पंडित जी होर किसे दा उथे होर ता कोई रखवाला हुंदा नहीं उस समय, क्योंकि तेरे ते उना दा बड़ा भरोसा बनिया होया, तू उना नू बड़े चिर तो खड़ा रहे हरगोबिंद साहब नू, इस करके तेरे ते उना दा बड़ा भरोसा बनिया होया, होर ता कोई उथे रखवाला भी नहीं खड़ा हुंदा, कोई होर सेवादार चाकर उथे नहीं हुंदा।
दे बिख मृतक करीजिए कै सूल प्रकाशा,
एदा दा दिख दे के जहर दे के किसे तरीके तू श्री हरगोबिंद साहब नू मार दे, क्योंकि वह मेरे वास्ते बड़ा वड्डा सूल ने, वह मेरे हिरदे विच सूल वांगू चुभदे ने, सूल वांगू मैनू दुख देंदे ने, ते तू उन्हां नू मार दे जहर देवेगा ते श्री हरगोबिंद साहब दे पेट च दर्द उठेगी, लोकां नू थोड़ी पता लगना भी तू जहर दिता, लोग तां इही सोचणगे कि हरगोबिंद साहब दे पेट विच सूल उठिया है और उस सूल नाल उन्हां दी मौत हो गई है।
कोई न जाने बिख दई सब सूल पछाने,
किसे नू पता नहीं लगन लगा, क्योंकि ये जहर एहो जिहा जिहड़ा मेरे कोल है ना, इहनू खा के पेट च दर्द हुंदी है ते दर्द नाल ही मौत हो जांदी है, ते जे तू हरगोबिंद साहब नू ये जहर दे देंगा उन्हां दे पेट च सूल उठेगा, कोई नहीं पछाण सकेगा भी तू जहर दिता है, सब यही आखणगे कि हरगोबिंद साहब दे पेट विच सूल उठिया है।
तो को ने कि पांत डर हम पक को ठाने,
तेनू नहीं डरन दी लोड पंडित, किसे प्रकार नाल तेनू भय करन दी लोड नहीं, तेरे पख नू मैं पूरांगा, जे किते कोई गल आई भी ना तेरे तक ते मैं तेरा पख पूरांगा, मैं तेरी हमायत करांगा, तेरे वल मैं खलोवांगा।
जे कोई तब नाम को अनाम ले गातों बोताई,
ये किसे बंदे ने तेरा ना लिया भी ना ते मैं उनु डाटांगा, मैं उनु ताड़ांगा भी एदा ना नहीं लेना, इनू क्यों दोष दंदे हो, मैं तेरा पख पूर के जे तेरा कोई ना लवेगा उनु डाटांगा झिड़कांगा।
ना ता आवो हमरे सदन किस दी मैं नाई,
जे तेरे ते कोई इस प्रकार दे नाल तेरे ते कोई दोष लावे भी ते तू उथों दौड़ के मेरे कोल आ जाए मेरे घर, फिर भावे फौज ही क्यों ना लैके आ जाण, मैं तेनू किसे दे हवाले नहीं करन लगा, अपने कोल रखांगा, अपने घर च रखांगा, जे तेरे ते दोष लगा भी ना ते पंडित जी तुसी मेरे कोल आ जाया जे, मैं तुहानू किसे दे हवाले नहीं करांगा, किसे नू नहीं देवांगा।
दर्ब लोभ ते फिर गयो दिज मूड बडेरा,
बाबे पृथ्वी चंद ने लालच दिता नाले हौसला भी दे दिता भी तेरा कोई वाल नहीं विंगा कर सकेगा, मैं तेरे पक्ष च खलोवांगा, तेरी हमायत करांगा, ते कहंदे धन दे लालच ने पंडित दी मत फेर दिती। लालच है ना लोभ, जैसे बड़े गुण लोभ ते जात पर आए, लालच बड़े बड़े गुणा दा नाश करके रख दिंदा है, ਲੋਭ ਮਤ ਨੂੰ ਮਾਰ ਕੇ ਰੱਖ ਦਿੰਦਾ, ਹਰ ਇੱਕ ਪਾਪ ਕਰਮ ਵਾਲੇ ਪਾਸੇ ਲਾਲਚ ਜੀਵ ਨੂੰ ਪ੍ਰੇਰ ਕੇ ਲੈ ਕੇ ਚਲਾ ਜਾਂਦਾ ਤੇ ਪਾਪ ਕਰਦਿਆਂ ਪਾਪੀ ਦੇ ਹੱਥ ਨਹੀਂ ਕੰਬਦੇ। ਪੰਡਿਤ ਨੇ ਲੋਭ ਵੇਖਿਆ, ਲੋਭ ਨੇ ਮਤ ਫੇਰ ਦਿੱਤੀ, ਮੂਰਖ ਦੀ ਮਤ ਤੇ ਪਰਦਾ ਪਾ ਦਿੱਤਾ ਪੰਡਿਤ ਦੇ।
ਕਹਿਓ ਗੰਗ ਸੁਧ ਨਿਤ ਰੱਖੇ ਲਖ ਸਾਂਝ ਸਵੇਰਾ।
ਬੋਲਿਆ ਪੰਡਿਤ, ਕਹਿਣ ਲੱਗਾ ਬਾਬਾ ਪ੍ਰਿਥੀ ਚੰਦ ਜੀ, ਮਾਤਾ ਗੰਗਾ ਜੀ ਸਵੇਰੇ ਸ਼ਾਮ ਹਰ ਵੇਲੇ ਸ੍ਰੀ ਹਰਗੋਬਿੰਦ ਸਾਹਿਬ ਦੀ ਸੁਧ ਸਾਰ ਰੱਖਦੇ ਨੇ, ਹਰ ਵੇਲੇ ਉਹਨਾਂ ਤੇ ਆਪਣੀ ਨਿਗਾਹ ਰੱਖਦੇ ਨੇ।
ਨਹੀਂ ਅਪਰ ਕੀ ਚੌਕਸੀ ਲਾਗੇ ਨਿਜ ਕਾਜਾ।
ਹੋਰ ਕਿਸੇ ਦੀ ਉੱਥੇ ਕੋਈ ਚੌਕਸੀ ਨਹੀਂ ਹੈ, ਸਾਵਧਾਨੀ ਨਹੀਂ ਹੈ, ਸਾਰੇ ਆਪੋ ਆਪਣੇ ਕੰਮਾਂ ਵਿਚ ਲੱਗੇ ਰਹਿੰਦੇ ਨੇ।
ਘਰ ਅੰਤਰ ਮੈਂ ਰਾਖ ਤੋ ਜੈ ਸਕਲ ਸਮਾਜਾ।
ਸਾਰਾ ਸਾਜੋ ਸਮਾਜ ਪਿਆ ਹੋਇਆ ਉੱਥੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਘਰ ਚ ਮੈਂ ਹੀ ਆਪਣੇ ਕੋਲ ਰੱਖਣ। ਸਿਰਫ ਮਾਤਾ ਗੰਗਾ ਹੀ ਸਵੇਰੇ ਸ਼ਾਮ ਵੇਖਦੇ ਨੇ ਹਰਗੋਬਿੰਦ ਜੀ ਨੂੰ, ਬਾਕੀ ਸਾਰੇ ਆਪਣੇ ਕੰਮਾਂ ਕਾਰਾਂ ਚ ਲੱਗੇ ਰਹਿੰਦੇ ਨੇ, ਔਰ ਮੈਂ ਉਹਨਾਂ ਨੂੰ ਆਪਣੇ ਕੋਲ ਰੱਖਦਾ ਪਾਸ ਰੱਖਦਾ ਹਾਂ।
ਕਹਿ ਪ੍ਰਿਥੀਆ ਬਲ ਬੁੱਧ ਕਰ ਛਲ ਛਾਨੋ ਐਸੇ।
ਪ੍ਰਿਥੀਆ ਬੋਲਿਆ, ਕਹਿਣ ਲੱਗਾ ਪੰਡਿਤ ਜੀ ਬਲ ਬੁੱਧੀ ਲਾ ਕੇ ਜਿਵੇਂ ਵੀ ਤੁਸੀਂ ਕਰ ਸਕਦੇ ਹੋ ਇਹ ਛਲ ਇਹੋ ਜਿਹਾ ਕਰੋ।
ਕਰ ਮੈਂ ਵਿਕਦੀ ਹੋ ਲੱਖੇ ਮੈਂ ਗੰਗਾ ਕਿਮ ਜੈਸੇ।
ਤੁਸੀਂ ਹਰਗੋਬਿੰਦ ਸਾਹਿਬ ਨੂੰ ਉਹਨਾਂ ਦੇ ਘਰ ਦੇ ਵਿਚ ਹੀ ਮਹਿਲਾਂ ਦੇ ਅੰਦਰ ਹੀ ਜ਼ਹਿਰ ਦਿਓ ਕਿ ਗੰਗਾ ਜੀ ਨੂੰ ਪਤਾ ਵੀ ਨਾ ਲੱਗੇ, ਖਬਰ ਵੀ ਨਾ ਮਿਲੇ।
ਹੁਣ ਤੁਝ ਕੋ ਕਿਚ ਡਰ ਨਹੀਂ ਆਵੋ ਮੁਝ ਪਾਸ।
ਕੰਮ ਕਰਕੇ ਨਾ ਜ਼ਹਿਰ ਦੇ ਕੇ ਹਰਗੋਬਿੰਦ ਜੀ ਨੂੰ, ਤੂੰ ਮੇਰੇ ਕੋਲ ਆ ਜੇ, ਤੈਨੂੰ ਡਰਨ ਦੀ ਲੋੜ ਨਹੀਂ, ਤੈਨੂੰ ਕਿਸੇ ਪ੍ਰਕਾਰ ਦਾ ਭੈ ਕਰਨ ਦੀ ਲੋੜ ਨਹੀਂ, ਸਿੱਧਾ ਮੇਰੇ ਕੋਲ ਆ ਜਾਈ।
ਇਸ ਪ੍ਰਕਾਰ ਬਿਜ ਦ੍ਰਿੜ ਕੀਓ ਸਭ ਦੇ ਪਰਵਾਸੋ।
ਸਭ ਪ੍ਰਕਾਰ ਨਾਲ ਪਰਵਾਸਾ ਦੇ ਦੇ ਕੇ ਪੰਡਿਤ ਨੂੰ ਤਿਆਰ ਕੀਤਾ ਬਾਬੇ ਪ੍ਰਿਥੀ ਚੰਦ ਨੇ।
ਅਪਰ ਬਹੁਤ ਮਸਲਤ ਕਰੀ ਕਹਿਣ ਲੱਗ ਲਿਖ ਸੋ।
ਕਹਿੰਦੇ ਹੋਰ ਵੀ ਸਲਾਹਾਂ ਬੜੀਆਂ ਕੀਤੀਆਂ ਭਾਈ ਸੰਤੋਖ ਸਿੰਘ ਜੀ, ਕਹਿੰਦੇ ਮੈਂ ਕਿੱਥੋਂ ਤੱਕ ਲਿਖ ਕੇ ਦੱਸਾਂ।
ਕਪਟ ਕਰਨ ਕੋ ਪਾਪ ਮੈਂ ਪਾਪੀ ਬਦ ਦੋ।
ਕਪਟ ਕਰਨ ਦੇ ਵਿਚ ਔਰ ਪਾਪ ਦੇ ਵਿਚ ਦੋਵੇਂ ਪਾਪੀ ਜੁੜੇ ਹੋਏ ਨੇ, ਬਾਬਾ ਪ੍ਰਿਥੀ ਚੰਦ ਵੀ ਔਰ ਪੰਡਿਤ ਵੀ ਨਾਲ ਲੱਗ ਗਿਆ ਹੈ।
ਬਹੁਤ ਬਾਤ ਪਰਪਕ ਕਰ ਜਿਜ ਗੁਰ ਘਰ ਆਵਾ।
ਕਈ ਗੱਲਾਂ ਪੱਕੀਆਂ ਕਰਕੇ ਪੰਡਿਤ ਖਿਡਾਵਾ ਗੁਰੂ ਹਰਗੋਬਿੰਦ ਸਾਹਿਬ ਦਾ ਸਤਿਗੁਰਾਂ ਦੇ ਘਰ ਚੱਲ ਕੇ ਆਇਆ ਅਗਲੇ ਦਿਨ।
ਪਿਛੇ ਨੇ ਜੋ ਦਿਖ ਦਈ ਸੋ ਸਿਰ ਧਰ ਲਿਆ ਵਾ।
ਜਿਹੜਾ ਜ਼ਹਿਰ ਬਾਬੇ ਪ੍ਰਿਥੀ ਚੰਦ ਨੇ ਦਿੱਤਾ ਸੀ ਨਾ, ਉਹ ਜ਼ਹਿਰ ਇਹਨੇ ਆਪਣੀ ਸਿਰ ਦੀ ਪੱਗ ਦੇ ਵਿਚ ਛੁਪਾ ਲਿਆ, ਤੇ ਸਿਰ ਦੀ ਪੱਗ ਚ ਛੁਪਾ ਕੇ ਉਸ ਕੁੜੀ ਜ਼ਹਿਰ ਦੀ ਗੁਰੂ ਘਰ ਲੈ ਕੇ ਆਇਆ ਹੈ।
ਦੋਵੇਰਾ ਪਾਹਨ ਸੋ ਪੀਸਨ ਕਰੀ ਅਤ ਸੂਖਮ ਪਿਸ ਰਾਤ।
ਪੰਡਿਤ ਨੇ ਗੁਪਤ ਹੋ ਕੇ ਉਸੇ ਰਾਤ ਉਹ ਜਿਹੜਾ ਜ਼ਹਿਰ ਸੀ ਨਾ ਪੱਥਰ ਦੇ ਨਾਲ ਚੰਗੀ ਤਰ੍ਹਾਂ ਰਗੜ ਰਗੜ ਕੇ ਉਹਨੂੰ ਬਰੀਕ ਕੀਤਾ ਕਿ ਕਿਸੇ ਚੀਜ਼ ਚ ਮਿਲਾ ਕੇ ਦਿਆਂ ਤੇ ਪਤਾ ਨਾ ਲੱਗੇ ਵੀ ਜ਼ਹਿਰ ਮਿਲਿਆ ਹੋਇਆ। ਕਹਿੰਦੇ ਚੰਗੀ ਤਰ੍ਹਾਂ ਉਸ ਜ਼ਹਿਰ ਨੂੰ ਪੱਥਰ ਨਾਲ ਰਗੜ ਕੇ ਬਰੀਕ ਕੀਤਾ।
ਪੂਰੀ ਬਾਂਦ ਸਿਰ ਮੈਂ ਦਰੀ ਉੱਠ ਕਰਦੇ ਹੋ ਪ੍ਰਾਪਤ।
ਜ਼ਹਿਰ ਦੀ ਪੁੜੀ ਬੰਨ ਕੇ ਨੇ ਆਪਣੇ ਸਿਰ ਦੇ ਵਿਚ ਪੱਗ ਦੇ ਵਿਚ ਜਿਹੜੀ ਬੰਨਦਾ ਸੀ ਉਹਦੇ ਵਿਚ ਬੰਨ ਲਈ ਰੱਖ ਲਈ ਕਿ ਸਵੇਰੇ ਉੱਠ ਕੇ ਮੈਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਇਹ ਜ਼ਹਿਰ ਦੇਵਾਂਗਾ।
ਰਹਿਣ ਸਹਿਣ ਕਰ ਪਰਵੇ ਐਨ ਗੁਰੂ ਕੇ ਬਿਪਰ।
ਰਾਤ ਦਾ ਸਮਾਂ ਪੰਡਿਤ ਸਤਿਗੁਰਾਂ ਦੇ ਘਰ ਹੀ ਰਾਤ ਨੂੰ ਰਹਿੰਦਾ ਸੀ ਤੇ ਸਤਿਗੁਰਾਂ ਦੇ ਘਰ ਦੇ ਵਿਚ ਹੀ ਰਾਤ ਨੂੰ ਇਹ ਸੁੱਤਾ ਪਿਆ ਹੈ।
ਪ੍ਰਾਤ ਹੋਤ ਜਾਗਤ ਪਏ ਕਰਿਓ ਪਾਪ ਚੈ ਛਿਪਰ।
ਅਗਲਾ ਦਿਨ ਚੜਿਆ ਤੇ ਉੱਠਿਆ ਜਾਗਿਆ ਪੰਡਿਤ ਔਰ ਇਹ ਪਾਪ ਕਰਨਾ ਚਾਹੁੰਦਾ ਬੜੀ ਛੇਤੀ ਨਾਲ, ਬੜੀ ਜਲਦੀ ਨਾਲ ਇਹ ਪਾਪ ਕਰਨਾ ਚਾਹੁੰਦਾ ਜਿਹੜਾ ਪਾਪ ਕਰਨ ਵਾਸਤੇ ਪ੍ਰਿਥੀਏ ਨੇ ਇਹਨੂੰ ਭੇਜਿਆ। ਜਿਵੇਂ ਖੜਾਵਾ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆ ਰਿਹਾ